ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾ ਰਹੋ ਡਰਨਾ ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨ ਜਾਸੀ ਸੱਚਾ ਸਿਰਜਣ ਹਾਰੋ ਪੰਜ ਵਖਤ ਨਿਵਾਜ ਗੁਜਾਰਹਿ ਪੜ੍ਹੈ ਕਤੇਬ ਕੁਰਾਣਾ ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਰਬ ਕਲਾ ਸਮਰੱਥ ਪਤਿਤ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਦਾ ਸਦਕਾ ਸਤਿਗੁਰੂ ਜੀ ਦੇ ਅਸਥਾਪਨ ਕੀਤੇ ਹੋਏ ਇਸ ਅਸਥਾਨ ਸੋ ਘਰ ਵਿਚ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਅਧੀਨ ਅੱਜ ਦਾ ਸ਼ਬਦ 24 ਅੰਗ ਤੇ ਸ੍ਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਔਰ ਚੌਥੇ ਘਰ ਵਿਚ ਗਾਉਣ ਦਾ ਹੁਕਮ ਹੈ। ਇਹ ਸਾਰਾ ਸ਼ਬਦ ਕਿਸੇ ਮੁਸਲਮਾਨ ਕਾਜੀ ਨਾਲ ਮੁੱਲਾ ਨਾਲ ਸੰਬੋਧਿਤ ਹੋ ਕੇ ਉਚਾਰਿਆ ਗਿਆ ਹੈ। ਵੈਸੇ ਜੋ ਵੀ ਬਚਨ ਸਤਿਗੁਰੂ ਜੀ ਕਰਦੇ ਨੇ ਉਹ ਭਾਵੇਂ ਗੱਲ ਇੱਕ ਦੀ ਕਰਨ ਉਹ ਸਾਰਿਆਂ ਲਈ ਉਪਦੇਸ਼ ਹੁੰਦਾ ਹੈ। ਇੱਥੇ ਕਾਜੀ ਦੀ ਗੱਲ ਭਾਵੇਂ ਕਰਦੇ ਨੇ ਹਰ ਇੱਕ ਪੜ੍ਹੇ ਲਿਖੇ ਹਰ ਇੱਕ ਧਾਰਮਿਕ ਆਗੂ ਤੇ ਵੇਦ ਕਿਤੇਬ ਤੇ ਗ੍ਰੰਥ ਆਪੋ ਆਪਣੇ ਜੋ ਵੀ ਪੜ੍ਹਦੇ ਨੇ ਇਹ ਉਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਸੁਚੇਤ ਕਰਦੇ ਨੇ। ਆਮ ਤੌਰ ਤੇ ਹੁੰਦਾ ਕਿ ਕਾਜੀ ਬ੍ਰਾਹਮਣ ਜਾਂ ਆਪਣੇ ਵਿਚ ਕਥਾਵਾਚਕ ਕੀਰਤਨੀ ਗ੍ਰੰਥੀ ਸਿੰਘ ਪੜ੍ਹਨਾ ਇੱਕ ਕਲਾ ਹੈ ਪਰ ਪਰਮਾਤਮਾ ਦੇ ਰਾਹ ਵਿਚ ਠੀਕ ਹੈ ਕਲਾ ਤੇ ਜ਼ਰੂਰੀ ਹੈ ਵਿਦਿਆ ਵੀ ਜ਼ਰੂਰੀ ਹੈ ਪਰ ਕਈ ਵਾਰੀ ਮਨੁੱਖ ਵਿਦਿਆ ਨੂੰ ਕੇਵਲ ਰੋਜ਼ਗਾਰ ਬਣਾ ਕੇ ਆਪਣੀ ਸਰੀਰਕ ਪਰਾਲਬਧ ਪੂਰੀ ਕਰਨ ਵਾਸਤੇ ਵੀ ਵਰਤਦਾ ਹੈ। ਇੱਥੇ ਸਤਿਗੁਰੂ ਜੀ ਸਮਝਾ ਰਹੇ ਨੇ ਉਸ ਮੁੱਲਾਂ ਨੂੰ ਉਸ ਕਾਜੀ ਨੂੰ ਵੀ ਪੜ੍ਹਦਾ ਤੇ ਤੂੰ ਪਰਮਾਤਮਾ ਦੀਆਂ ਗੱਲਾਂ ਹੈ ਪੜ੍ਹਦਾ ਤੇ ਤੂੰ ਉਹਦੇ ਗੀਤ ਹੈ ਪਰ ਤੇਰਾ ਜਿਹੜਾ ਨਿਸ਼ਾਨਾ ਹੈ ਉਹ ਤੇ ਕੱਲੀ ਮਾਇਆ ਚੰਗਾ ਖਾ ਲੈਣਾ ਚੰਗਾ ਪੀ ਲੈਣਾ ਚੰਗੇ ਕੱਪੜੇ ਪਾ ਲੈਣੇ ਤੇ ਜੀਵਨ ਦੇ ਵਿਚ ਅੰਦਰ ਗੁਣ ਕੋਈ ਧਾਰਨ ਕੀਤਾ ਨਹੀਂ, ਨਾ ਭਗਤੀ ਹੈ, ਨਾ ਬੰਦਗੀ, ਨਾ ਨਿਤਨੇਮ, ਇਹ ਤਾਂ ਹੈ ਨਹੀਂ। ਇੱਥੇ ਆ ਕੇ ਤੂੰ ਤੁਰ ਕੇ ਫਿਰ ਰਾਹ ਵਿਚ ਰੁਕ ਗਿਆ। ਉਸ ਨੂੰ ਸਮਝਾ ਰਹੇ ਨੇ ਕਿ ਉਸ ਵਾਹਿਗੁਰੂ ਦੀ ਉਸਤਤ ਕਰਿਆ ਕਰ, ਉਹਦੀ ਵਡਿਆਈ ਵੇਖ, ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਇਥੋਂ ਸਤਿਗੁਰੂ ਬਚਨ ਸ਼ੁਰੂ ਕਰਦੇ ਨੇ, ਸੋਈ ਮੌਲਾ ਜਿਨ ਜਗ ਮੌਲਿਆ। ਮੌਲਾ ਦੇ ਅਰਥ ਨੇ ਮਾਲਕ, ਸਵਾਮੀ, ਬਣਾਉਣ ਵਾਲਾ, ਕਿਰਪਾ ਕਰਨ ਵਾਲਾ। ਜਿਨ ਜਗ ਮੌਲਿਆ, ਮੌਲਿਆ ਦਾ ਅਰਥ ਹੈ ਜਿਨ੍ਹੇ ਇਸ ਜਗਤ ਨੂੰ ਖੇੜਾ ਦਿੱਤਾ ਹੈ। ਹਰਿਆ ਕੀਆ ਸੰਸਾਰੋ, ਜਿਨ੍ਹੇ ਸੰਸਾਰ ਦੇ ਸਾਰੇ ਜੀਵਾਂ ਨੂੰ ਹਰੇ ਭਰੇ ਕੀਤਾ ਹੈ, ਜੀਵਨ ਦਿੱਤਾ ਹੈ, ਜਿਉਂਦੇ ਕੀਤਾ ਹੈ। ਇੱਥੇ ਸਮਝਾ ਰਹੇ ਨੇ ਉਸ ਕਾਜੀ ਨੂੰ ਵੀ ਵੇਖ ਉਸ ਵਾਹਿਗੁਰੂ ਦੀ ਕਲਾ ਕਿੰਨੀ ਵੱਡੀ ਹੈ, ਜਿਨ੍ਹੇ ਇਸ ਮਿੱਟੀ ਨੂੰ, ਪਾਣੀ ਨੂੰ, ਪੰਜ ਤੱਤਾਂ ਨੂੰ ਜਿਉਂਦੇ ਕਰ ਦਿੱਤਾ ਹੈ। ਕਿਉਂਕਿ ਅੱਗੇ ਸ਼ਬਦ ਨੇ ਆਬ ਖਾਕ ਜਿਨ ਬੰਧ ਰਹਾਈ, ਧਨ ਸਿਰਜਣ ਹਾਰੋ। ਆਬ ਦਾ ਅਰਥ ਹੈ ਪਾਣੀ ਤੇ ਖਾਕ ਦਾ ਅਰਥ ਹੈ ਮਿੱਟੀ। ਜਿਸ ਵਾਹਿਗੁਰੂ ਨੇ ਇੱਕ ਮਿੱਟੀ ਨੂੰ, ਪਾਣੀ ਨੂੰ, ਅੱਗ ਨੂੰ, ਹਵਾ ਨੂੰ, ਆਕਾਸ਼ ਨੂੰ ਇਕੱਠੇ ਕਰਕੇ ਤੇ ਇਹਦੇ ਅੰਦਰ ਆਪਣੀ ਜੋਤ ਟਿਕਾ ਕੇ ਇਹਨੂੰ ਜਿਉਂਦਾ ਕਰ ਦਿੱਤਾ ਹੈ, ਇਹ ਬੜੀ ਵੱਡੀ ਕਲਾ ਹੈ। ਕਿਉਂਕਿ ਵੈਸੇ ਮਾਸ ਦਾ ਸਰੀਰ ਜਿਹੜਾ ਹੈ ਇਹ ਮੁਰਦਾ ਹੀ ਹੈ, ਇਹਦੇ ਵਿਚ ਕੋਈ ਜਿੰਦ ਜਾਨ। ਵਾਹਿਗੁਰੂ ਨੇ ਐਸੀ ਕਲਾ ਖੇਡੀ ਇਹਦੇ ਵਿਚ ਕਿ ਇਹਦੇ ਮਿੱਟੀ ਨੂੰ ਬੋਲਣ ਲਾ ਦਿੱਤਾ, ਮਿੱਟੀ ਨੂੰ ਸੋਚਣ ਲਾ ਦਿੱਤਾ, ਮਿੱਟੀ ਨੂੰ ਵੇਖਣ ਲਾ ਦਿੱਤਾ, ਮਿੱਟੀ ਵਿਚ ਸੁਣਨ ਦੀ ਸ਼ਕਤੀ ਪਾ ਦਿੱਤੀ, ਮਿੱਟੀ ਵਿਚ ਤੁਰਨ ਦੀ ਸ਼ਕਤੀ ਪਾ ਦਿੱਤੀ ਤੇ ਮਿੱਟੀ ਵਿਚ ਭਗਤੀ ਕਰਨ ਦੀ ਤਾਕਤ ਪਾ ਦਿੱਤੀ। ਕਹਿੰਦੇ ਆ ਵੇਖ ਉਹਦੀ ਉਸਤਤ ਕਰਿਆ ਕਰ, ਇਸ ਸੰਸਾਰ ਨੂੰ ਸਮਝ ਤਾਂ ਸਹੀ। ਸੱਚੇ ਪਾਤਸ਼ਾਹ ਨੇ ਕਿਹਾ ਸੋਈ ਮੌਲਾ ਜਿਨ ਜਗ ਮੌਲਿਆ। ਹੇ ਮੁੱਲਾ, ਉਸ ਵਾਹਿਗੁਰੂ ਵੱਲ ਵੇਖ ਜਿਹੜਾ ਇਹਦਾ ਮਾਲਕ ਸਾਰੇ ਸੰਸਾਰ ਦਾ ਹੈ ਤੇ ਜਿਨ੍ਹੇ ਸਾਰੇ ਸੰਸਾਰ ਨੂੰ ਫੁੱਲਾਂ ਵਾਂਗੂ ਖਿੜਾ ਦਿੱਤਾ ਹੈ, ਹਰਾ ਕਰ ਦਿੱਤਾ ਹੈ। ਆਪ ਖਾਕ, ਪਾਣੀ ਤੇ ਮਿੱਟੀ ਤੇ ਪੰਜ ਤੱਤਾਂ ਜਿਹੜੇ ਵਿਰੋਧੀ ਨੇ, ਸਾਰਿਆਂ ਨੂੰ ਇੱਕ ਥਾਂ ਤੇ ਬੰਧਨ ਵਿਚ ਪਾ ਕੇ ਤੇਰੇ ਸਰੀਰ ਦੀ ਰਚਨਾ ਕੀਤੀ ਏ। ਧਨ ਸਿਰਜਣਹਾਰੋ, ਉਹ ਸਿਰਜਣਹਾਰ ਕਿੰਨਾ ਵੱਡਾ, ਕਿੰਨਾ ਮਹਾਨ ਹੋਵੇਗਾ। ਨਹੀਂ ਤੇ ਆਮ ਤੌਰ ਤੇ ਤੁਸੀਂ ਵੇਖੋਗੇ ਨਾ, ਮਸ਼ੀਨਾਂ ਬਣਦੀਆਂ ਨੇ, ਠੀਕ ਹੈ ਉਹ ਤੁਰ ਸਕਦੀਆਂ, ਕੰਮ ਕਰ ਸਕਦੀਆਂ, ਸਾਰਾ ਕੁਝ ਹੈ, ਪਰ ਮਸ਼ੀਨਾਂ ਬਣਾਉਣ ਵਾਲਾ ਉਹਨਾਂ ਵਿਚ ਜਿੰਦ ਨਹੀਂ ਪਾ ਸਕਦਾ। ਉਸ ਵਾਹਿਗੁਰੂ ਨੇ ਤਾਂ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚ ਜਿੰਦ ਪਾ ਦਿੱਤੀ ਹੈ। ਇਸ ਕਰਕੇ ਸਤਿਗੁਰੂ ਨੇ ਇਥੋਂ ਤੱਕ ਉਹਦੀ ਵਡਿਆਈ ਕਹਿ ਕੇ ਫਿਰ ਉਸ ਮੁੱਲਾਂ ਨੂੰ ਉਪਦੇਸ਼ ਦਿੱਤਾ। ਕਹਿੰਦੇ ਮਰਨਾ ਮੁੱਲਾਂ ਮਰਨਾ ਵੀ ਕਰਤਾਰੋਂ ਡਰਨਾ। ਕਹਿੰਦੇ ਇਸ ਕਰਕੇ ਉਸ ਕਰਤਾਰ ਵਾਹਿਗੁਰੂ ਤੋਂ ਡਰ ਕੇ ਉਹਦੇ ਭੈ ਵਿਚ, ਉਹਦੇ ਅਦਬ ਵਿਚ, ਉਹਦੇ ਸਤਿਕਾਰ ਵਿਚ, ਉਹਦੇ ਸ਼ੁਕਰਾਨੇ ਵਿਚ, ਉਹਦੀ ਭਗਤੀ ਵਿਚ ਤੈਨੂੰ ਜਾਣਾ ਚਾਹੀਦਾ ਹੈ। ਕਿਉਂਕਿ ਇਹ ਜਿਹੜੀ ਤੇਰੇ ਸਰੀਰ ਦੀ ਖੇਡ ਜਿਹਦੇ ਨਾਲ ਤੂੰ ਲੱਗ ਕੇ ਇਹ ਭਰਮ ਪੈ ਗਿਆ ਕਿ ਸਰੀਰ ਮੇਰਾ ਸਦਕਾਲੀ ਤੇ ਸਦੀਵੀ ਹੈ, ਇਹਦੇ ਵਿਚੋਂ ਤੂੰ ਨਿਕਲ, ਇਹ ਸੰਸਾਰ ਨੂੰ ਮਿਣਿਆ ਤੋਲਿਆ ਸਮਝ, ਇਹਦੇ ਵਿਚ ਗਿਣ ਕੇ ਤੇਰੇ ਸਵਾਸ ਪਾਏ ਨੇ, ਗਿਣ ਕੇ ਤੇਰਾ ਭੋਜਨ ਲਿਖਿਆ, ਗਿਣ ਕੇ ਤੇਰੇ ਸੰਜੋਗੀ ਬਣਾਏ ਨੇ, ਪਰ ਤੂੰ ਭੁੱਲ ਕਿੱਥੇ ਗਿਆ, ਤੂੰ ਗਲਤੀ ਕਿੱਥੇ ਕਰ ਗਿਆ। ਸਰਫੇ ਦੀ ਚੀਜ਼ ਜਿਹੜੀ ਬੜੀ ਧਿਆਨ ਨਾਲ ਵਰਤਣ ਵਾਲੀ ਸੀ, ਸਮਾਂ ਤੇ ਸਵਾਸ, ਉਹਨਾਂ ਸਵਾਸਾਂ ਦਾ ਤੇਰੇ ਅੰਦਰ ਕੋਈ ਮੁੱਲ ਨਹੀਂ ਹੈ। ਤੂੰ ਆਪਣੇ ਜੀਵਨ ਨੂੰ ਪੜ੍ਹੀ ਵੀ ਜਾਣਾ, ਗਵਾ ਵੀ ਰਿਹਾ ਹੈ, ਨਾਲੇ ਸਮਝੇ ਜਾਂਦਾ, ਪਰ ਇਹਦੇ ਅੰਦਰ ਤੂੰ ਬਹੁਤੀ ਵਡਿਆਈ ਨਹੀਂ ਸਮਝਦਾ। ਕਹਿੰਦੇ ਤੂੰ ਕਰਤਾਰ ਤੋਂ, ਵਾਹਿਗੁਰੂ ਤੋਂ ਡਰਿਆ ਕਰ, ਉਹਦੇ ਭੈ ਵਿਚ ਰਿਹਾ ਕਰ, ਰਹਾਓ। ਕਹਿੰਦੇ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣ ਹੈ ਨਾਮ ਖੁਦਾਈ। ਕਹਿੰਦੇ ਤੂੰ ਅਸਲ ਵਿਚ ਮੁੱਲਾਂ ਤੇ ਕਾਜੀ ਅਖਵਾਉਣ ਦਾ ਹੱਕਦਾਰ ਉਦਣ ਹੋਵੇਗਾ ਜਿੱਦਣ ਉਸ ਖੁਦਾ ਦੀ ਹੋਂਦ ਨੂੰ ਜਾਣ ਲਏਗਾ, ਉਹਦੇ ਨਾਮ ਨੂੰ ਜਾਣ ਲਏਗਾ, ਉਹਦੇ ਨਾਮ ਨਾਲ ਉਹਦੀ ਬੰਦਗੀ ਦੇ ਨਾਲ ਤੇਰੀ ਅੰਦਰੋਂ ਸਾਂਝ ਪੈ ਜਾਏਗੀ। ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨ ਭਰੀਐ ਪਾਈ। ਸੱਚੇ ਪਾਤਸ਼ਾਹ ਕਹਿੰਦੇ ਵੇਖੀ ਕਿਤੇ ਇਹ ਸੋਚ ਲਵੇ, ਮੈਨੂੰ ਵਿਦਿਆ ਬਹੁਤ ਆਉਂਦੀ ਏ, ਮੈਨੂੰ ਸੰਸਕ੍ਰਿਤ ਅਰਬੀ ਫਾਰਸੀ ਮੈਂ ਵਿਆਕਰਨ ਬੜੀ ਜਾਣਨਾ, ਇਸ ਭਰਮ ਵਿਚ ਨਾ ਕਿਤੇ ਪਈ। ਇਹ ਜ਼ਿੰਦਗੀ ਦੇ ਵਿਚ ਕਹਿਣ ਲੱਗੇ ਪੜਿਆ ਹੋਵੇ, ਇੱਥੇ ਤਾਂ ਪੜ੍ਹੇ ਅਨਪੜ੍ਹੇ ਸਾਰਿਆਂ ਦੇ ਸਰੀਰ ਇੱਕੋ ਜਿਹੇ ਨੇ, ਕੋਈ ਵੱਖਰਾ ਨਹੀਂ। ਜੇ ਕੋਈ ਬਹੁਤਾ ਪੜ੍ਹਿਆ ਹੋਵੇ ਕੋ ਰਹਿ ਨਾ ਭਰੀਐ ਪਾਈ, ਪਾਈ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿਚ ਮਿਣ ਕੇ ਦਾਣੇ ਪਾਏ ਜਾਂਦੇ ਨੇ ਕੁਝ ਕਿਲੋ, ਤੇ ਜਦੋਂ ਉਹ ਦਾਣਿਆਂ ਨੂੰ ਉਸ ਪਾਈ ਨੂੰ ਮੋਧਾ ਕਰੀਏ ਤੇ ਕੋਈ ਵੀ ਦਾਣਾ ਵਿਚ ਨਹੀਂ ਬਚਦਾ, ਸਾਰੇ ਉਹਦੇ ਚੋਂ ਨਿਕਲ ਜਾਂਦੇ ਨੇ। ਇਸ ਤਰ੍ਹਾਂ ਇਹ ਤੇਰਾ ਸਰੀਰ ਹੈ, ਤੇਰਾ ਜੀਵਨ ਹੈ, ਇਹਦੇ ਵਿਚ ਅਕਾਲ ਪੁਰਖ ਨੇ ਗਿਣ ਕੇ ਦਾਣੇ ਪਾਏ ਨੇ ਸਵਾਸਾਂ ਦੇ, ਜਿੱਦਣ ਉਹ ਇੱਕ ਇੱਕ ਕਰਕੇ ਕਰੀ ਜਾਂਦਾ ਜਦੋਂ ਖਤਮ ਹੋ ਗਿਆ। ਜਾਂ ਦੇ ਅਰਥ ਇਹ ਵੀ ਕੀਤੇ ਕਿ ਪਾਣੀ ਵਾਲੀ ਘੜੀ ਜਿਹੜੀ ਸਮਾਂ ਦੱਸਦੀ ਸੀ ਪੁਰਾਣੇ ਸਮੇਂ ਵਿਚ, ਉਹਦੇ ਵਿਚ ਥੋੜਾ ਥੋੜਾ ਪਾਣੀ ਆਉਂਦਾ ਰਹਿੰਦਾ ਸੀ, ਜਦੋਂ ਭਰੀ ਜਾਂਦੀ ਸੀ ਉਦੋਂ ਡੁੱਬ ਜਾਂਦੀ, ਪਾਣੀ ਵਿਚ ਟਾਈਮ ਦੱਸਦੀ ਸੀ। ਇਸ ਤਰ੍ਹਾਂ ਕਹਿੰਦੇ ਤੇਰਾ ਜਿਹੜਾ ਸਰੀਰ ਹੈ ਨਾ, ਇਹ ਤਾਂ ਉਸ ਪਾਈ ਵਰਗਾ ਹੈ, ਜਿੱਦਣ ਇਹਦਾ ਸਮਾਂ ਲੰਘ ਗਿਆ। ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਉਹ ਕਾਜੀ, ਉਹ ਮੁੱਲਾ ਜਿਹੜਾ ਗਾਫਲ ਹੋ ਗਿਆ, ਉਹ ਧਾਰਮਿਕ ਆਗੂ ਜਿਹੜਾ ਪੜ੍ਹੀ ਵੀ ਜਾਂਦਾ ਸੁਣੀ ਵੀ ਜਾਂਦਾ ਤੇ ਬਾਅਦ ਵਿਚ ਕਮਰੇ ਵਿਚ ਬਹਿ ਕੇ ਆਪਸ ਵਿਚ ਤਾੜੀਆਂ ਮਾਰ ਕੇ ਹੱਸਦੇ ਨੇ ਤੇ ਕਹਿੰਦੇ ਬੜੇ ਲੋਕ ਤੁਰੇ ਫਿਰਦੇ ਨੇ ਗੁਰਦੁਆਰਿਆਂ ਮਸਜਿਦਾਂ ਮੰਦਰਾਂ ਵਿਚ, ਇਹਨਾਂ ਨੂੰ ਵਾਹ ਵਾਹ ਅਸੀਂ ਲੁੱਟੀ ਜਾਂਦੇ ਹਾਂ, ਖਾਣ ਪੀਣ ਦੀ ਮੌਜ ਬਣੀ। ਇਹ ਉਨ੍ਹਾਂ ਵਾਸਤੇ ਸ਼ਬਦ ਹੈ ਤੇ ਸਾਡੇ ਵਿਚ ਬਹੁਤ ਆਹਤ ਹੈ ਕਿ ਜਿਸ ਕੰਮ ਨੂੰ ਲੱਗੇ ਹਾਂ ਤੁਸੀਂ ਵੇਖੋ ਕਿਤੇ ਕਿਤੇ ਤੇ ਗੁਰੂ ਦੀ ਕਿਰਪਾ ਹੈ, ਗੁਰੂ ਕੇ ਸਿੰਘ, ਗੁਰੂ ਕੇ ਸੇਵਾਦਾਰ, ਗੁਰੂ ਕੇ ਵਜ਼ੀਰ ਜਿਹੜੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਉਹਨਾਂ ਨੂੰ ਨਮਸਕਾਰ, ਤੇ ਜਿਹੜੇ ਪਿਆਰ ਨਾਲ ਜਿਨ੍ਹਾਂ ਦੇ ਮਨ ਵਿਚ ਇੱਛਾ ਹੁੰਦੀ ਹੈ ਵੀ ਜਿਹੜੀ ਸਿਧਾਂਤ, ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਉਹਨੂੰ ਵੱਧ ਤੋਂ ਵੱਧ ਅਸੀਂ ਲੋਕਾਂ ਦੇ ਵਿਚ ਫੈਲਾਈਏ, ਉਹਨਾਂ ਨੂੰ ਸੰਦੇਸ਼ ਦਈਏ। ਪਰ ਦੂਜੇ ਪਾਸੇ ਕਈ ਤਾਂ ਗੁਜ਼ਾਰਾ ਕਰਨ ਵਾਸਤੇ ਸਰਾਹ ਤੇ ਉਹਨਾਂ ਦੀ ਮਜਬੂਰੀ ਹੋ ਗਈ, ਬੱਧਾ ਚੱਟੀ ਵੀ ਰੋਟੀ ਖਾਣੀ ਏ, ਐਸ਼ ਕਰਨੀ ਏ, ਗੁਰਦੁਆਰੇ ਵਿਚ ਰਹਿਣਾ, ਉਹ ਸਾਧ ਸੰਗਤ ਜੀ ਉਹਨਾਂ ਬਾਰੇ ਸ਼ਬਦ ਕਹਿੰਦੇ ਵੇਖੀ ਇਸ ਤਰ੍ਹਾਂ ਨਾ ਕਿਤੇ ਜੀਵਨ ਗੁਜ਼ਾਰ ਦਈ, ਇਹ ਜੀਵਨ ਬੜਾ ਕੀਮਤੀ ਏ, ਤੂੰ ਇੱਥੇ ਰਹਿ ਕੇ ਬੜਾ ਲਾਭ ਲੈ ਸਕਣਾ। ਸਤਿਗੁਰੂ ਕਹਿੰਦੇ ਸੋਹੀ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕਿਆ ਧਾਰੂ। ਅਸਲ ਵਿਚ ਕਾਜੀ ਕੌਣ ਏ, ਅਸਲ ਵਿਚ ਧਾਰਮਿਕ ਆਗੂ ਕੌਣ ਏ, ਪੜਿਆ ਕੌਣ ਏ, ਜਿਨੇ ਆਪਣੇ ਹੰਕਾਰ ਨੂੰ ਛੱਡ ਦਿੱਤਾ ਹੈ, ਸੇਵਾ ਕਰਦਾ, ਚੰਗਿਆਈ ਕਰਦਾ, ਪਰ ਆਪਣਾ ਆਪ ਜਣਾਉਂਦਾ ਨਹੀਂ, ਆਪਣਾ ਆਪ ਅੱਗੇ ਨਹੀਂ ਕਰਦਾ, ਤੇ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਉਹਦੇ ਮਨ ਵਿਚ ਆਸਰਾ ਹੈ, ਆਧਾਰ ਹੈ। ਹੈ ਪੀ ਹੋ ਸੀ ਜਾਏ ਨਾ ਜਾਸੀ, ਸੱਚਾ ਸਿਰਜਣ ਹਾਰੋ। ਤੇ ਉਹ ਇਹ ਵੀ ਜਾਣਦਾ ਵਾਹਿਗੁਰੂ ਹੁਣ ਮੇਰੇ ਕੋਲ ਬੈਠਾ, ਤੇ ਹੈ ਪੀ ਹੁਣ ਵੀ ਹੈ, ਤੇ ਹੋਸੀ ਅੱਗੇ ਵੀ ਹੋਏਗਾ, ਤੇ ਜਾਏ ਆ ਜਿਹੜੀ ਸ੍ਰਿਸ਼ਟੀ ਉਹਨੇ ਬਣਾਈ ਏ, ਤੇ ਜਾਏ ਭਾਵ ਨਾਸ਼ਮਾਨ ਹੈ। ਨਾ ਜਾਸੀ ਪਰ ਉਹ ਆਪ ਆਪ ਨਹੀਂ ਜਾਣ ਵਾਲਾ, ਆਪ ਸਦਾ ਸੱਚਾ ਕਾਇਮ ਰਹਿਣ ਵਾਲਾ, ਤੇ ਸਿਰਜਣ ਕਰੀ ਜਾਂਦਾ। ਬੜਾ ਪਿਆਰਾ ਸ਼ਬਦ ਸਿਰਜਣਹਾਰ, ਸਿਰਜਣਹਾਰ ਉਹ ਬਣਾਈ ਜਾਂਦਾ, ਕੁਝ ਘੜੀ ਜਾਂਦਾ, ਉਹ ਵਿਹਲਾ ਨਹੀਂ ਪੈਂਦਾ, ਆਲਸੀ ਨਹੀਂ, ਦਲਿੱਦਰੀ ਨਹੀਂ। ਇਸ ਕਰਕੇ ਮਨੁੱਖ ਦਾ ਵੀ ਸੁਭਾਅ ਕਿਰਤ ਵਾਲਾ, ਕਿਉਂਕਿ ਇਹਦੇ ਸਿਰਜਣਹਾਰ ਨੇ ਦਾ ਸੁਭਾਅ ਇਹਦੇ ਵਿਚ ਮੌਜੂਦ ਏ। ਕਹਿੰਦੇ ਪੰਜ ਵਖਤ ਨਿਵਾਜ ਗੁਜ਼ਾਰੇ, ਪੜ੍ਹੇ ਕਤੇਬ ਕੁਰਾਣਾ। ਕਹਿੰਦੇ ਵੈਸੇ ਤਾਂ ਸਾਰਾ ਨਿਯਮ ਦੇ ਅਨੁਸਾਰ ਤੂੰ ਪੰਜ ਵਕਤ ਦੀ ਨਿਵਾਜ ਵੀ ਪੜ੍ਹਨਾ, ਤੇ ਕਤੇਬਾਂ ਵੀ ਪੜ੍ਹਨਾ, ਤੇ ਕੁਰਾਨ ਵੀ ਪੜ੍ਹਨਾ, ਪਰ ਤੇਰੇ ਅੰਦਰ ਦੀ ਭਾਵਨਾ ਕਿਵੇਂ ਦੀ ਏ, ਤੇਰੇ ਅੰਦਰ ਵਿਚਾਰ ਕਿਵੇਂ ਦੇ, ਤੇਰੀ ਸੋਚ ਕਿਵੇਂ ਦੀ ਏ। ਕਹਿੰਦੇ ਨਾਨਕ ਆਖੇ ਗੁਰ ਸਦੇਈ, ਗੁਰ ਦਾ ਅਰਥ ਹੁੰਦਾ ਕਬਰ। ਕਹਿਣ ਲੱਗੇ ਐ ਮੁੱਲਾ, ਹਰ ਰੋਜ਼ ਜਿਹੜੀ ਕਬਰ ਏ ਨਾ, ਉਹ ਤੈਨੂੰ ਸੱਦ ਰਹੀ ਏ, ਵਾਜਾਂ ਦੇ ਰਹੀ ਵੀ ਤੂੰ ਮੇਰੇ ਕੋਲ ਹੀ ਆਵਣਾ। ਪਰ ਕਹਿੰਦੇ ਰਹੇ ਉਹ ਪੀਣਾ ਖਾਣਾ, ਪਰ ਤੈਨੂੰ ਇਹਦੀ ਕੋਈ ਖਬਰ ਨਹੀਂ, ਤੇਰੀ ਜ਼ਿੰਦਗੀ ਤਾਂ ਇੱਥੋਂ ਤੱਕ ਹੀ ਰਹਿ ਗਈ, ਬਸ ਤੇਰਾ ਜੀਵਨ ਤੇ ਇੱਥੋਂ ਤੱਕ ਸੀਮਤ ਰਹਿ ਗਿਆ ਵੀ ਰੱਜ ਕੇ ਖਾਣਾ ਪੀਣਾ ਤੇ ਮੌਜ ਕਰਨੀ ਤੇ ਐਸ਼ ਕਰਨੀ ਏ। ਜਗਾਉਣਾ ਚਾਹੁੰਦੇ ਨੇ ਸੱਚੇ ਪਾਤਸ਼ਾਹ ਜੀ, ਜਗਾਉਣਾ ਚਾਹੁੰਦੇ ਉਸ ਮਨੁੱਖ ਨੂੰ ਜਿਹੜਾ ਇਸ ਪੜ੍ਹ ਲਿਖ ਕੇ ਵੀ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ। ਇਹ ਜੀਵਨ ਦਾ ਅਵਗਣ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਪਹਿਲੇ ਮਹੱਲੇ ਵਿਚ ਸੱਚੇ ਪਾਤਸ਼ਾਹ ਜੀ ਚੌਥੇ ਘਰ ਵਿਚ ਕਿਰਪਾ ਕਰਦੇ ਨੇ। ਹਜ਼ੂਰ ਕਹਿੰਦੇ ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮੁਰਦਾਰ, ਤਾਣਕ ਰੂਪ ਰਹਾ ਕਰਤਾਰ। ਇਹ ਜਿੰਨੇ ਲੰਬਾ ਸ਼ਬਦ ਹੈ ਇਹਦੇ ਵਿਚ ਕੀ ਹੈ? ਇੱਕ ਤਾਂ ਸਾਡਾ ਬਾਹਰਲਾ ਸਰੀਰ ਉਹ ਕੈਮਰੇ ਵਿਚ ਆ ਜਾਂਦਾ, ਉਹਨੂੰ ਅਸੀਂ ਪਾਲਿਸ਼ ਵੀ ਕਰ ਲੈਂਦੇ, ਉਹਨੂੰ ਸਜਾ ਵੀ ਲੈਂਦੇ ਹਾਂ। ਇਹ ਸਾਡੇ ਅੰਦਰਲੇ ਸਰੀਰ ਦੀ ਤਸਵੀਰ ਬਾਣੀ ਦੱਸ ਰਹੀ ਸਤਿਗੁਰੂ ਦੀ, ਕਿਉਂਕਿ ਇੱਕ ਕੈਮਰੇ ਬਾਹਰਲੇ ਨੇ, ਉਹ ਬਾਹਰੋਂ ਸਾਡੇ ਮੂੰਹ ਮੁਹਾਂਦਰੇ ਨੂੰ ਵਹਿੰਦੇ ਨੇ, ਪਤਾ ਲੱਗ ਜਾਂਦਾ ਮਨੁੱਖ ਬਾਹਰੋਂ ਸੋਹਣਾ ਲੱਗਦਾ ਬੜਾ, ਪਰ ਇੱਕ ਸਰੀਰ ਸਾਡੇ ਅੰਦਰ ਏ, ਉਹਦੇ ਤੱਕ ਇਹ ਕੈਮਰੇ ਨਹੀਂ ਜਾਂਦੇ, ਉਹਦੇ ਤੱਕ ਬਾਣੀ ਜਾਂਦੀ, ਉਹਦੀ ਵਿਆਖਿਆ ਬਾਣੀ ਕਰਦੀ ਹੈ। ਇਸ ਕਰਕੇ ਉਸ ਅੰਦਰਲੇ ਸਰੀਰ ਦੀ, ਅੰਦਰਲੇ ਸੁਭਾਅ ਦੀ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮੁਰਦਾਰ, ਤਾਣਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਹਉ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਏਹਾ ਆਸ ਏਹੋ ਆਧਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿਚ ਕਿਰਪਾ ਕਰ ਰਹੇ ਨੇ ਅੰਦਰ ਦੀ ਤਸਵੀਰ, ਜਿਵੇਂ ਪਹਿਲਾਂ ਬੇਨਤੀ ਕੀਤੀ, ਇੱਕ ਬਾਹਰਲੀ ਤਸਵੀਰ ਹੈ, ਇੱਕ ਅੰਦਰਲੀ ਤਸਵੀਰ ਹੈ। ਗੁਰੂ ਕੀ ਬਾਣੀ ਸਾਡੇ ਅੰਦਰ ਦੀ ਤਸਵੀਰ ਕੱਢ ਕੇ ਜਿਹੜੀ ਅਸੀਂ ਕਦੀ ਨਹੀਂ ਵੇਖੀ, ਸਾਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਕਿ ਮੈਂ ਅੰਦਰੋਂ ਕਿਵੇਂ ਦਾ ਹਾਂ। ਬਾਹਰਲੇ ਭਰਮ ਵਿਚ ਸਿਰਫ ਜੀਵਨ ਗੁਜ਼ਰੀ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਦੇ ਅੰਦਰ ਦੇ ਸਰੂਪ ਨੇ, ਸਾਡੇ ਅੰਦਰ ਦਾ ਰੂਪ ਹੈ। ਹੇ ਕਰਤਾਰ ਵਾਹਿਗੁਰੂ, ਮੇਰਾ ਤੇ ਅੰਦਰ ਸਾਰਾ ਹੀ ਗੁਨਾਹਾਂ ਦਾ ਭਰਿਆ ਹੈ, ਅੰਦਰ ਤੇ ਪਾਪਾਂ ਦਾ ਭਰਿਆ ਹੋਇਆ। ਤੇ ਇੱਥੇ ਉਦਾਹਰਨ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਇੱਕ ਜਿਹੜੇ ਸ਼ਿਕਾਰੀਆਂ ਦਾ ਇੱਕ ਟੋਲਾ ਹੈ, ਪ੍ਰਕਾਰ ਹੈ, ਉਹ ਸ਼ਿਕਾਰ ਕਰਦੇ ਨੇ, ਪਰ ਉਹ ਇੰਨੇ ਸ਼ਿਕਾਰ ਗਲੀਚ ਕਰਦੇ ਨੇ ਕਿ ਜਿਹੜਾ ਵੀ ਜਾਨਵਰ ਅੱਗੇ ਆ ਜਾਂਦਾ। ਇਹ ਨਹੀਂ ਵੀ ਉਹ ਚੁਣ ਕੇ ਕੋਈ ਸ਼ਿਕਾਰ ਕਰਦੇ ਨੇ, ਉਹਨਾਂ ਦੇ ਅੱਗੇ ਜੇ ਸੱਪ ਆ ਗਿਆ ਸੱਪ ਮਾਰ ਕੇ ਖਾ ਗਏ, ਕੁੱਤਾ ਆ ਗਿਆ ਕੁੱਤਾ ਮਾਰ ਕੇ ਖਾ ਗਏ, ਆਪਣਾ ਆ ਗਿਆ ਆਪਣੇ ਨੂੰ ਖਾ ਗਏ, ਬਗਾਨਾ ਆ ਗਿਆ ਬਗਾਨੇ ਨੂੰ ਖਾ ਗਏ, ਕਿਸੇ ਨੂੰ ਛੱਡਿਆ ਹੀ ਨਹੀਂ। ਬਸ ਉਹਨਾਂ ਨੇ ਕੋਈ ਵਿਚਾਰ ਕਰਨੀ ਨਹੀਂ, ਜੋ ਸਾਹਮਣੇ ਆਇਆ ਉਹਨੂੰ ਖਾ ਗਏ। ਇੱਥੇ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਾਡੇ ਜੀਵਨ ਦੀ ਤਸਵੀਰ ਦੱਸ ਰਹੇ ਨੇ, ਕਹਿੰਦੇ ਹੇ ਵਾਹਿਗੁਰੂ, ਮੈਂ ਇਸ ਤਰ੍ਹਾਂ ਦਾ ਜਿਵੇਂ ਧਾਨਕ ਸ਼ਿਕਾਰੀ ਹੁੰਦੇ ਨੇ, ਮੇਰੇ ਵੀ ਸਾਹਮਣੇ ਜੋ ਆ ਗਿਆ ਮੈਂ ਕਿਸੇ ਨੂੰ ਮਾਫ ਨਹੀਂ ਕਰਦਾ, ਕਿਸੇ ਨੂੰ ਬਖਸ਼ਦਾ ਨਹੀਂ, ਜਿੰਨਾ ਦੁੱਖ ਦਿੱਤਾ ਜਾਂਦਾ ਮੈਂ ਦੂਜਿਆਂ ਨੂੰ ਦੇਂਦਾ ਹੀ ਦੇਣਾ, ਜਿੰਨਾ ਕਿਸੇ ਦਾ ਹੱਕ ਖੋਇਆ ਜਾਂਦਾ ਮੈਂ ਖੋਹਦਾ ਹੀ ਖੋਹਣਾ। ਜੋ ਮੇਰੇ ਸਾਹਮਣੇ ਆ ਜਾਏ, ਅੰਦਰ ਤ੍ਰਿਸ਼ਨਾ ਬੜੀ ਏ, ਇੱਛਾ ਬੜੀ ਏ, ਝੂਠ ਬੜਾ ਏ, ਤੇ ਦੂਜੇ ਦਾ ਹੱਕ ਮੁਰਦੇ ਦਿਨ ਰਾਤ ਖਾਣੇ, ਇਸ ਤਰ੍ਹਾਂ ਮੇਰਾ ਅੰਦਰ ਪਾਪਾਂ ਨਾਲ ਭਰਿਆ ਹੋਇਆ, ਇਥੋਂ ਸ਼ੁਰੂ ਕਰਦੇ ਏਕ ਸਵਾਨ ਦੋਇ ਸਵਾਨੀ ਨਾਲ। ਸਵਾਨ ਦਾ ਅਰਥ ਹੈ ਕੁੱਤਾ। ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ, ਜਿਵੇਂ ਇੱਕ ਬਾਹਰਲਾ ਸ਼ਿਕਾਰੀ ਕੁੱਤੇ ਤੇ ਕੁੱਤੀਆਂ ਨਾਲ ਲੈ ਕੇ ਸ਼ਿਕਾਰ ਖੇਡਣ ਜਾਂਦਾ, ਉਹ ਬਾਹਰ ਸ਼ਿਕਾਰ ਖੇਡਦਾ, ਤੇ ਮੈਂ ਅੰਦਰ ਸ਼ਿਕਾਰ ਖੇਡਣਾ, ਤੇ ਮੇਰੇ ਕੋਲ ਵੀ ਕੁੱਤਾ ਤੇ ਕੁੱਤੀਆਂ ਨੇ। ਏਕ ਸਵਾਨ, ਏਕ ਸਵਾਨ ਦਾ ਮਤਲਬ ਇੱਕ ਕੁੱਤਾ ਹੈ, ਲੋਭ ਰੂਪੀ, ਲੋਭ ਦਾ ਕੁੱਤਾ ਹੈ ਮੇਰੇ ਅੰਦਰ, ਤੇ ਦੋਏ ਸਵਾਨੀ, ਦੋ ਕੁੱਤੀਆਂ ਨੇ ਨਾਲ ਉਹਦੇ। ਉਹ ਕਿਹੜੀਆਂ ਨੇ? ਕੁੱਤਾ ਤਾਂ ਹੋ ਗਿਆ ਲੋਭ, ਤੇ ਕੁੱਤੀਆਂ ਹੋ ਗਈਆਂ ਆਸਾ ਤੇ ਤ੍ਰਿਸ਼ਨਾ। ਆਸ ਦਿਨ ਰਾਤ ਚੱਲੀ ਜਾਣੀ, ਇੰਨੇ ਅਮੀਰ ਹੋ ਜਾਵਾਂਗੇ, ਇੰਨੇ ਅਮੀਰ ਹੋ ਜਾਵਾਂਗੇ, ਲੱਖਪਤੀ ਹੋ ਜਾਵਾਂਗੇ, ਕਰੋੜਪਤੀ, ਅਰਬਪਤੀ, ਖਰਬਪਤੀ, ਕਿਤੇ ਖਲੂਣ ਆਉਂਦੇ ਨੀ। ਇਹ ਕਹਿੰਦੇ ਆਸਾ ਦੀ ਕੁੱਤੀ ਭੌਂਕ ਰਹੀ ਅੰਦਰ ਦਿਨ ਰਾਤ। ਤੇ ਤ੍ਰਿਸ਼ਨਾ ਅੰਦਰੋਂ ਸੜੀ ਜਾਣਾ, ਕਲਪੀ ਜਾਣਾ, ਦੁਖੀ ਹੋਈ ਜਾਣਾ ਵੀ ਕਦੋਂ ਹੋਵੇਗਾ, ਕਦੋਂ ਹੋਵੇਗਾ, ਅੰਦਰੋਂ ਕਲਪੀ ਜਾਣਾ, ਕਦੋਂ ਮਿਲੇਗੀ ਇੰਨੀ ਮਾਇਆ, ਕਦੋਂ ਮਿਲੇਗੀ, ਕਦੋਂ ਅਮੀਰ ਹੋ। ਇਹ ਦੂਜੀ ਕੁੱਤੀ ਹੈ। ਤੇ ਲੋਭ ਦਾ ਕੁੱਤਾ ਅੰਦਰ ਭੌਂਕ ਰਿਹਾ, ਉਹਨੂੰ ਕਹਿੰਦੇ ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਭਲਕੇ ਦਾ ਅਰਥ ਸਵੇਰੇ ਉੱਠਦਿਆਂ ਸਾਰ, ਭਲਕੇ ਜਿਵੇਂ ਆਪਾਂ ਬਾਣੀ ਵਿਚ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਦਾ ਮਤਲਬ ਹੈ ਸਵੇਰੇ ਸਵੇਰੇ ਪਹਿਲੀ ਜਾਗ। ਕਹਿੰਦੇ ਜਦੋਂ ਮੈਂ ਜਾਗਣਾ ਤੇ ਜਾਗਣ ਤੋਂ ਬਾਅਦ ਪਹਿਲਾ ਜਿਹੜਾ ਅੰਦਰੋਂ ਨਾ ਵਾਹਿਗੁਰੂ ਦਾ ਨਾਮ, ਨਾ ਬੰਦਗੀ, ਨਾ ਸਿਮਰਨ, ਉੱਠਦਿਆਂ ਸਾਰ ਬਸ ਲੋਭ ਦਾ ਕੁੱਤਾ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ ਭੌਂਕ ਪੈਂਦੀਆਂ ਨੇ ਵੀ ਅੱਜ ਕੀ ਕਰਨਾ ਹੈ, ਅੱਜ ਕਿੱਥੋਂ ਖੋਣਾ ਹੈ। ਨਾ ਉਸ ਵਾਹਿਗੁਰੂ ਦਾ ਸ਼ੁਕਰਾਨਾ, ਨਾ ਨਿਤਨੇਮ, ਨਾ ਬੰਦਗੀ, ਨਾ ਸਿਮਰਨ, ਕੁਝ ਨਹੀਂ ਕਰਦਾ। ਉੱਠਦਿਆਂ ਸਾਰ ਅੰਦਰ ਲੋਭ ਦੀਆਂ ਕੁੱਤੀਆਂ ਭੌਂਕਣ ਲੱਗ ਪੈਂਦੀਆਂ ਨੇ। ਇਹ ਕਹਿੰਦੇ ਭਲਕੇ ਭੌਂਕੇ ਭੌਂਕਦੀਆਂ ਨੇ, ਭਲਕੇ ਸਵੇਰੇ ਉੱਠਦਿਆਂ ਸਾਰ ਭੌਂਕਦੇ ਹਨ ਇਹ ਵਿਕਾਰ ਅੰਦਰ, ਤੇ ਸਦਾ ਬਿਆਲ ਸਦਾ ਹੀ ਭੌਂਕੀ ਜਾਂਦੇ। ਫਿਰ ਸਾਰਾ ਦਿਨ ਇਹ ਕੰਮ ਚੱਲਦਾ, ਪਰਤ ਕੇ ਚੁੱਪ ਹੁੰਦੇ ਹੀ ਨਹੀਂ। ਇਸ ਭੌਂਕਾ ਭਖਾਈ ਦੇ ਵਿਚ ਫਿਰ ਮੈਂ ਸ਼ਿਕਾਰ ਕਰਨ ਚੜ੍ਹਨਾ। ਉਹ ਦੋ ਕੁੱਤੀਆਂ ਤੇ ਇਕ ਕੁੱਤਾ, ਤੇ ਸ਼ਿਕਾਰ ਕਿਹਦਾ ਕਰਨ ਜਾਣਾ? ਕਹਿਣ ਲੱਗੇ ਕਾਹਦੇ ਨਾਲ ਕਰਨਾ? ਛੁਰਾ ਚਾਹੀਦਾ, ਸ਼ਿਕਾਰੀ ਦੇ ਕੋਲ ਛੁਰਾ ਤੇ ਚਾਹੀਦਾ ਨਾ। ਕਹਿੰਦੇ ਹੇ ਸੱਚੇ ਪਾਤਸ਼ਾਹ, ਕੂੜ ਛੁਰਾ ਮੇਰੇ ਕੋਲ ਝੂਠ ਦਾ ਛੁਰਾ ਹੈ। ਹੁਣ ਜਦੋਂ ਕਿਸੇ ਦਾ ਹੱਕ ਖੋਣਾ ਤੇ ਝੂਠ ਦੇ ਕੋਲ ਚਾਹੀਦਾ, ਵੈਸੇ ਕਿੱਥੇ ਖੋਇਆ ਜਾਂਦਾ? ਝੂਠ ਬੋਲਣਾ, ਜਿੰਨੇ ਦੀ ਚੀਜ਼ ਵੇਚਣੀ ਸੀ ਉਨੇ ਦੀ ਨਹੀਂ ਵੇਚਦਾ। ਜਿੰਨਾ ਕੋਈ ਫਸੇ, ਕੋਈ ਮਾੜਾ ਜਾਂ ਅਣਜਾਣ ਆਇਆ ਨਹੀਂ ਤੇ ਉਹਦਾ ਗਲ ਵੱਢ ਕੇ ਰੱਖ ਦਿੱਤਾ, ਬਸ ਉਹਨੂੰ ਕਿਹੜਾ ਪਤਾ? ਇਹ ਹਾਲਾਤ ਇਹ ਸੰਸਾਰ ਦੀ ਅੱਜ ਇੰਨਾ ਲੋਭ ਪ੍ਰਧਾਨ ਏ। ਕੋਈ ਇਮਾਨ ਧਰਮ ਨਾ ਸੰਸਾਰੀਆਂ ਵਿਚ ਤੇ ਨਾ ਧਾਰਮਿਕ ਦਿਸਣ ਵਾਲਿਆਂ ਵਿਚ, ਬਸ ਜਿਹੜਾ ਅੱਗੇ ਹੱਥ ਵਿਚ ਆ ਗਿਆ ਨੂੰ ਰਗੜ ਕੇ ਰੱਖ ਦਿੱਤਾ। ਲੋਭ ਜੇ ਸੰਸਾਰੀ ਨੇ ਉਹ ਸੰਸਾਰ ਵਿਚ ਫਸੇ ਨੇ, ਜੇ ਧਾਰਮਿਕ ਨੇ ਵੈਸੇ ਸਾਰਾ ਕੁਝ ਕਰਨਗੇ, ਸਮਾਗਮ ਕਰਨ ਕਰਾਉਣਗੇ, ਨਾਮ ਜਪਣ ਜਪਾਉਣਗੇ, ਸੇਵਾ ਵੀ ਕਰਨਗੇ। ਤੇ ਜੇ ਉਹਨਾਂ ਦੀਆਂ ਕਾਰਸਤਾਨੀਆਂ ਸੁਣੋ, ਫਿਰ ਮੁੰਡਾ ਵਿਆਹਿਆ ਤੇ ਘਰ ਵਿਚ ਲਿਆਂਦੀ ਲੜਕੀ ਨੂੰ ਨੂੰਹ ਨੂੰ ਤੰਗ ਕਰਦੇ ਨੇ, ਕਾਹਦੇ ਤੋਂ? ਕਹਿੰਦੇ ਦਾਜ ਲਿਆ ਜਾ ਕੇ, ਵੱਡੀ ਗੱਡੀ ਲੈ ਕੇ ਆ, ਇੰਨੇ ਗਹਿਣੇ ਲੈ ਕੇ ਆ, ਇਹ ਲਿਆ। ਇਹ ਗੁਰੂ ਸਾਹਿਬ ਕਹਿੰਦੇ ਵੀ ਇਹ ਝੂਠ ਦਾ ਛੁਰਾ ਫੜ ਕੇ ਹੱਥ ਵਿਚ ਸੰਸਾਰੀ ਵੀ ਤੇ ਧਰਮੀ ਵੀ ਫਸੇ ਹੋਏ ਨੇ, ਤੇ ਮੁੱਠਾ ਮਰਦਾਰ ਮੈਂ ਠੱਗਣਾ ਲੁੱਟਣਾ ਵਾ। ਮੁਰਦਾਰ ਕਿਹਨੂੰ ਕਹਿੰਦੇ ਨੇ? ਮੁਰਦਾ ਕਹਿੰਦੇ ਨੇ ਜਿਹੜਾ ਦੂਜੇ ਦਾ ਹੱਕ ਖਾਣਾ, ਕਹਿੰਦੇ ਮੁਰਦਾ ਖਾ ਰਿਹਾ ਬੰਦਾ, ਇਹ ਮੇਰੀ ਹਾਲਾਤ ਏ। ਕਹਿੰਦੇ ਧਾਨਕ ਰੂਪ ਰਹਾ ਕਰਤਾਰ, ਹੇ ਵਾਹਿਗੁਰੂ ਮੈਂ ਤਾਂ ਸਦਾ ਹੀ ਇੰਨਾ ਭਿਆਨਕ ਧਾਨਕ ਸ਼ਿਕਾਰੀਆਂ ਵਾਲਾ ਰੂਪ ਇਸੇ ਤਰ੍ਹਾਂ ਹੀ ਮੇਰਾ ਬਣਿਆ ਰਹਿੰਦਾ ਤੇ ਇਹ ਮੇਰੇ ਕਰਮ ਨੇ। ਕਹਿੰਦੇ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ। ਪਤ ਦਾ ਅਰਥ ਹੈ ਪਤੀ, ਵਾਹਿਗੁਰੂ ਪਤੀ। ਕੀ ਪੰਦ? ਪੰਦ ਪੰਦ ਦਾ ਅਰਥ ਹੈ ਸਿੱਖਿਆ। ਮੈਂ ਵਾਹਿਗੁਰੂ ਦੀ, ਗੁਰੂ ਦੀ ਨਸੀਹਤ, ਪੂਰੇ ਗੁਰੂ ਦੀ ਸਿੱਖਿਆ ਤੇ ਕਦੀ ਨਹੀਂ ਤੁਰਦਾ। ਸੁਣੀ ਜਾਂਦਾ, ਅਣਸੁਣੀ ਕਰ ਦੇਣਾ, ਤੇ ਨਾ ਕਰਨੀ ਕੀ ਕਾਰ, ਤੇ ਨਾ ਮੇਰੀ ਕਰਨੀ ਉੱਚੀ ਏ, ਨਾ ਮੇਰਾ ਜੀਵਨ ਉੱਚਾ ਹੈ। ਹਉ ਬਿਗੜੈ ਰੂਪ ਰਹਾ ਬਿਕਰਾਲ, ਮੇਰਾ ਰੂਪ ਵਿਗੜਿਆ ਹੋਇਆ ਤੇ ਵਿਕਰਾਲ। ਵਿਕਰਾਲ ਦਾ ਅਰਥ ਹੈ ਜਿਹਦੇ ਵੱਲੋਂ ਵੇਖ ਕੇ ਡਰ ਲੱਗੇ, ਇੰਨਾ ਭਿਆਨਕ। ਮੇਰਾ ਜੀਵਨ ਅੰਦਰੋਂ ਬੜਾ ਵਿਕਰਾਲ ਏ, ਬੇਤਰਤੀਬ, ਬੇਨਿਯਮ ਵਿਚ ਜਾ ਰਿਹਾ ਤੇ ਰੂਪ ਵਿਗੜਿਆ ਹੋਇਆ। ਹੁਣ ਕੋਈ ਰਾਹ ਨਹੀਂ ਦਿਸਦਾ, ਹੁਣ ਕੋਈ ਨਹੀਂ ਬਚਾਉਣ ਵਾਲਾ ਦਿਸਦਾ, ਬਸ ਇੱਕੋ ਰਾਹ ਕਹਿੰਦੇ ਤੇਰਾ ਏਕ ਨਾਮ। ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ, ਹੇ ਵਾਹਿਗੁਰੂ ਇੱਕੋ ਤੇਰਾ ਨਾਮ, ਉਹਦੇ ਵਿਚ ਹੀ ਸਮਰੱਥਾ ਹੈ। ਇਸ ਪਾਪਾਂ ਦੇ ਸੰਸਾਰ ਸਮੁੰਦਰ ਵਿਚੋਂ ਮੈਨੂੰ ਜੇ ਤੂੰ ਤਾਰ ਲੈ, ਇਹ ਮੇਰੀ ਆਸ ਏ ਤੇ ਇਹ ਮੇਰਾ ਆਸਰਾ ਤੇ ਆਧਾਰ ਹੈ, ਰਹਾਓ। ਫਿਰ ਕਹਿੰਦੇ ਮੁਖ ਨਿੰਦਾ ਆਖਾਂ ਦਿਨ ਰਾਤ, ਮੈਨੂੰ ਹੋਰ ਕੋਈ ਕੰਮ ਨਹੀਂ, ਬਸ ਸਵੇਰੇ ਉੱਠਿਆ, ਚਾਹ ਪਾਣੀ ਪੀਤਾ, ਰੱਜ ਪੁੱਜ ਕੇ ਰੱਬ ਨੇ ਦਿੱਤਾ ਸੀ ਸਾਰਾ ਕੁਝ ਖਾ ਪੀ ਕੇ ਬਾਹਰ ਨਿਕਲ ਪਿਆ। ਬਾਹਰ ਨਿਕਲਦਿਆਂ ਸਾਰ ਗਲੀ ਚ ਜਿਹੜਾ ਮਿਲਿਆ, ਨਹੀਂ ਕੋਈ ਫਿਕਰ ਨਿਤਨੇਮ ਦਾ, ਨਹੀਂ ਕੋਈ ਫਿਕਰ ਭਲਾਈ ਦਾ ਕਿਸੇ ਦਾ, ਨਹੀਂ ਆਪਣੇ ਆਪ ਵੱਲ ਘੜੀ ਬੈਠਾ ਟਿਕ ਕੇ ਸਿਮਰਨ ਵਿਚ, ਸਵੇਰੇ ਉੱਠਦਿਆਂ ਬਾਹਰ ਨਿਕਲ ਪਿਆ। ਗਲੀ ਵਿਚ ਕੋਈ ਹੋਰ ਆਉਂਦਾ ਸੀ, ਉਹ ਵੀ ਇਹੋ ਜਿਹੇ ਸੀ, ਅੱਗੋਂ ਅੰਧੇ ਕੋ ਅੰਧਾ ਮਿਲੇ, ਕਰ ਕਰ ਲੰਬੇ ਹੱਥ, ਦੁਸ਼ਟ ਨੂੰ ਦੁਸ਼ਟ ਮਿਲਦਾ ਤੇ ਨਿੰਦਕ ਨੂੰ ਨਿੰਦਕ ਭੱਜ ਕੇ ਮਿਲਦੇ ਨੇ। ਬਸ ਮਿਲੇ ਇਕ ਦੂਜੇ ਨੂੰ, ਪਤਾ ਨੀ ਕਦੋਂ ਦੇ ਵਿਛੜੇ, ਇਕੱਠੇ ਹੋ ਕੇ ਕੋਨੇ ਤੇ ਖਲੋ ਗਏ। ਖਲੋਂਦਿਆਂ ਸਾਰ ਹੋਰ ਨਹੀਂ ਕੋਈ ਵੇਖਿਆ, ਇਹੋ ਜੀ ਕੋਈ ਗੱਲ ਨੀ ਕੀਤੀ ਵੀ ਆਪਣੀ ਗਲੀ ਵਿਚ ਟੋਏ ਨੇ ਕਈ ਲੈ ਕੇ ਸਵਾਰੀ ਕਰਦੀ, ਆਪਣੀ ਗਲੀ ਵਿਚ ਕੂੜਾ ਪਿਆ ਇਹ ਚੁੱਕਦੀ, ਆਹ ਜਿਹੜੇ ਰੁੱਖ ਲਾਏ ਸਨ ਕਿਸੇ ਨੇ ਉਹ ਸੁੱਕੀ ਜਾਂਦੇ ਨੇ, ਪਾਣੀ ਦਾ ਘੁੱਟ ਪਾ ਦਈਏ, ਪਿੰਡ ਦਾ ਕੋਈ ਭਲਾ ਕਰ ਦਈਏ, ਕਿਸੇ ਗਰੀਬ ਨੂੰ ਕੋਈ ਬੰਦਾ ਬਿਮਾਰ ਹੈ ਉਹਨੂੰ ਦਵਾਈ ਦਵਾ ਦੇ, ਇਹ ਨਹੀਂ ਗੱਲ ਕੀਤੀ। ਉੱਠਦਿਆਂ ਸਾਰ ਬਸ ਇਕੱਠੇ ਹੋ ਕੇ ਇਕ ਨੇ ਦੂਜੇ ਨੂੰ ਕਿਹਾ ਫਲਾਣੇ ਦੀ ਸੁਣੀ ਆ ਗੱਲ, ਉਹਨੇ ਕਿਹਾ ਹਾਂ ਥੋੜੀ ਜੀ ਸੁਣੀ ਤੇ ਹੈ, ਤੂੰ ਸੁਣਾ ਦੇ। ਬਸ ਜਿਉਂ ਚੱਲੀ ਨਿੰਦਿਆ ਉਹਦੀ, ਜਿਉਂ ਉਹਨੂੰ ਲੱਗੇ ਪੁਣਨ, ਜਿਉਂ ਲੱਗੇ ਪੁਣਨ, ਇਕ ਘੰਟਾ ਜਿਹੜਾ ਪੰਜ ਬਾਣੀਆਂ ਤੇ ਲਾਣਾ ਸੀ ਉਹ ਨਿੰਦਿਆ ਤੇ ਲਾ ਦਿੱਤਾ। ਇਸ ਤਰ੍ਹਾਂ ਜੀਵਨ ਭ੍ਰਸ਼ਟ ਹੋ ਗਿਆ। ਇਹਨੂੰ ਸੱਚੇ ਪਾਤਸ਼ਾਹ ਕਹਿੰਦੇ ਕੱਲਾ ਸਵੇਰੇ ਨਹੀਂ, ਦਿਨ ਰਾਤ ਮੈਂ ਨਿੰਦੇ ਕਰਦਾ ਰਹਿੰਦਾ। ਕਹਿੰਦੇ ਮੁੱਖ ਨਿੰਦਾ ਅੱਖਾਂ ਦਿਨ ਰਾਤ, ਦਿਨ ਰਾਤ ਤਾਂ ਮੈਂ ਨਿੰਦਾ ਹੀ ਕਰਦਾ ਰਹਿੰਦਾ, ਫਿਰ ਪਰ ਘਰ ਜੋਹੀ ਨੀਚ ਸਨਾਤ। ਮੇਰੇ ਅੰਦਰ ਦੀ ਬਿਰਤੀ ਸਨਾਤ, ਬੜੇ ਪੁਰਾਣੇ ਤੇ ਨੀਚ ਹਾਂ, ਮੈਂ ਨੀਚ ਅਸਲੇ ਵਾਲਾ ਹਾਂ, ਕਿਉਂਕਿ ਪਰ ਘਰ ਜੋਹੀ, ਮੈਂ ਦੂਜਿਆਂ ਦੇ ਘਰ ਤੱਕਦਾ ਹਾਂ ਕਿ ਉਨ੍ਹਾਂ ਦੇ ਘਰ ਦਾ ਸਮਾਨ ਮੇਰੇ ਕੋਲ ਆ ਜਾਏ, ਉਨ੍ਹਾਂ ਵਾਲਾ ਧਨ ਮੇਰੇ ਕੋਲ ਆ ਜਾਏ, ਤੇ ਪਰ ਘਰ ਪਰ ਇਸਤਰੀਆਂ ਵੱਲ ਤੱਕਦਾ, ਇਹ ਮੇਰਾ ਨੀਚ ਕਾਰਜ ਹੈ, ਨੀਚ ਕੰਮ ਹੈ। ਕਹਿੰਦੇ ਕਾਮ ਕ੍ਰੋਧ ਧਨ ਵਸੈ ਚੰਡਾਲ। ਫਿਰ ਕਾਮ ਤੇ ਕ੍ਰੋਧ ਇਹ ਦੋਵੇਂ ਚੰਡਾਲ ਰੂਪ ਮੇਰੇ ਵਿਚ ਵਸਦੇ ਨੇ, ਮੇਰੇ ਅੰਦਰ ਸਦਾ ਹੀ ਇਨ੍ਹਾਂ ਦਾ ਪ੍ਰਕੋਪ ਜਾਰੀ ਰਹਿੰਦਾ, ਇਹ ਚੰਡਾਲ ਸਦਾ ਵਸਦੇ ਨੇ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ ਇਸ ਤਰ੍ਹਾਂ ਦਾ ਮੇਰਾ ਰੂਪ ਹੈ ਧਾਨਕ ਵਰਗਾ। ਫਾਹੀ ਸੁਰਤ ਮਲੂਕੀ ਵੇਸ, ਮਲੂਕੀ ਕਹਿੰਦੇ ਦਰਵੇਸ਼ ਸਾਧੂ ਜਨ, ਵੇਸ ਕਹਿੰਦੇ ਕੱਪੜੇ, ਕਹਿੰਦੇ ਕੱਪੜੇ ਮੇਰੇ ਭਲੇ ਮਾਨਸਾਂ ਵਾਲੇ ਨੇ, ਮਲੂਕੀ ਵੇਸ ਤੇ ਫਾਹੀ ਸੁਰਤ, ਸੁਰਤਦਾਰ ਤੇ ਸੋਚ ਮੇਰੀ ਹੈ ਵੀ ਦੂਜਿਆਂ ਨੂੰ ਫਾਹੀ ਕਿਵੇਂ ਪਾਉਣੀ ਹੈ, ਦੂਜਿਆਂ ਨੂੰ ਅਟਕਾਉਣਾ ਕਿਵੇਂ ਵੇ, ਦੂਜਿਆਂ ਨੂੰ ਦੁੱਖ ਕਿਵੇਂ ਦੇਣਾ, ਇਹ ਮੇਰੀ ਸੁਰਤ ਹੈ, ਦੂਜਿਆਂ ਨੂੰ ਲੁੱਟਣਾ ਕਿਵੇਂ ਵੇ। ਕਹਿੰਦੇ ਹੌਂਠ ਗੁਬਾੜਾ ਠੱਗੀ ਦੇਸ, ਕਹਿੰਦੇ ਮੈਂ ਠੱਗਾਂ ਦਾ ਮਾਂ ਠੱਗ, ਠਗਵਾੜਾ ਬਹੁਤ ਵੱਡਾ ਠੱਗ, ਠੱਗਾਂ ਦਾ ਪ੍ਰਧਾਨ, ਕਹਿੰਦੇ ਮੈਂ ਠੱਗਣ ਵਿਚ ਬੜਾ ਮਹਿਰ ਹਾਂ। ਇੱਥੇ ਗੁਰੂ ਸਾਹਿਬ ਕਹਿੰਦੇ ਠੱਗੀ ਦੇਸ, ਇਹ ਮਾੜਾ ਮੋਟਾ ਠੱਗ ਨੀ, ਵੱਡੇ ਠੱਗਾਂ ਦੀ ਗੱਲ ਕਰਦੇ, ਜਿਹੜੇ ਜਿਨ੍ਹਾਂ ਕੋਲ ਤਾਕਤ ਆ ਜਾਂਦੀ ਹੈ ਫਿਰ ਲਾ ਲਾ ਕੇ ਟੈਕਸ ਖੂਨ ਪੀ ਜਾਂਦੇ ਲੋਕਾਂ ਦਾ, ਇਸ ਤਰ੍ਹਾਂ ਦੇ ਕਾਨੂੰਨ ਪੈਦਾ ਕਰ ਦਿੰਦੇ ਨੇ, ਉਨ੍ਹਾਂ ਨੂੰ ਕਹਿੰਦੇ ਠੱਗੀ ਦੇਸ, ਸਾਰਾ ਦੇਸ਼ ਠੱਗ ਦਿੱਤਾ, ਜਿੱਥੋਂ ਲੰਘੇ ਥੋੜਾ ਜਿਹਾ ਕਿਸੇ ਦਾ ਬਨੇਰਾ ਉੱਚਾ ਵੇਖਿਆ ਤੇ ਕਹਿੰਦੇ ਰੋਕ ਗੱਡੀ, ਪੁੱਛ ਇਹਦੀ ਕਮਾਈ ਕਿੰਨੀ ਇੱਕ ਦਿਨ ਦੀ, ਉਹਨੇ ਕਿਹਾ ਜੀ 20,000 ਕਮਾਉਂਦਾ। ਕਹਿੰਦੇ ਇਹਨੂੰ ਕਹਿ ਦਿਓ ਜਾਂ ਤੇ 5,000 ਵਿਚੋਂ ਮੈਨੂੰ ਭੇਜੇ ਕਰੇ, ਨਹੀਂ ਤੇ ਬੰਦ ਕਰਾ ਦਿਆਂਗੇ। ਇਸ ਤਰ੍ਹਾਂ ਕਹਿੰਦੇ ਹਉਂ ਠਗਵਾੜਾ ਠੱਗੀ ਦੇਸ, ਕਹਿੰਦੇ ਖਰਾ ਸਿਆਣਾ ਬਹੁਤਾ ਭਾਰ। ਵੈਸੇ ਤਾਂ ਕਹਿੰਦੇ ਮੈਂ ਸਿਆਣਾ ਵੀ ਬੜਾ, ਬਹੁਤ ਸਿਆਣਪ ਮੇਰੇ ਵਿਚ, ਬੜੀਆਂ ਚੰਗੀਆਂ ਚੰਗੀਆਂ ਗੱਲਾਂ, ਜਦੋਂ ਕਿਤੇ ਸਭਾ ਹੋਵੇ, ਦੀਵਾਨ ਲੱਗਾ ਹੋਵੇ, ਕਿਸੇ ਦਾ ਭੋਗ ਹੋਵੇ ਨਾ, ਤੇ ਫਿਰ ਮੇਰੀਆਂ ਤੁਸੀਂ ਤਕਰੀਰਾਂ ਸੁਣੋ। ਵੇਖਣ ਵਾਲਾ ਕਹਿੰਦਾ ਕਮਾਲ ਦੀ ਗੱਲ ਏ, ਤੇ ਕਿਤੇ ਕਥਾ ਬਾਜ ਸੀ, ਏਡੀਆਂ ਸੋਹਣੀਆਂ ਗੱਲਾਂ ਕਰਦਾ, ਬਾਣੀ ਦੀਆਂ 5-7 ਸਿੱਧੀਆਂ ਪੁੱਠੀਆਂ ਤੁਕਾਂ, ਅੱਧੀਆਂ ਇਧਰ ਦੀਆਂ ਅੱਧੀਆਂ ਉਧਰ ਦੀਆਂ ਜੋੜ ਕੇ ਇਹ ਵੀ ਲੋਕਾਂ ਨੂੰ ਸੁਣਾ ਲੈਣਾ, ਇਹ ਵੀ ਮੇਰੇ ਕੋਲ ਹੈ। ਲੋਕਾਂ ਵਿਚ ਪ੍ਰਵਾਨ ਹੋਣ ਲਈ ਕੱਪੜੇ ਵੀ ਬੜੇ ਵਧੀਆ ਪਾਏ ਨੇ, ਪੰਥਕ, ਇਹ ਮੇਰਾ ਹਾਲ ਹੈ। ਖਰਾ ਸਿਆਣਾ ਤੇ ਬਹੁਤਾ ਭਾਰ, ਪਾਪਾਂ ਦਾ ਭਾਰ ਚੁੱਕੀ ਜਾਣਾ। ਕਹਿੰਦੇ ਧਾਨਕ ਰੂਪ ਰਹਾ ਕਰਤਾਰ, ਇਹ ਹੈ ਮੇਰਾ ਅੰਦਰਲਾ ਰੂਪ, ਮੈਂ ਧਾਨਕ ਸ਼ਿਕਾਰੀਆਂ ਵਰਗਾ ਹਾਂ। ਸੱਚੇ ਪਾਤਸ਼ਾਹ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ। ਹਜ਼ੂਰ ਕਹਿੰਦੇ ਜੋ ਕੁਝ ਤੂੰ ਮੇਰੇ ਤੇ ਉਪਕਾਰ ਕੀਤਾ ਸੀ, ਇੰਨਾ ਸੋਹਣਾ ਸਰੀਰ ਦਿੱਤਾ, ਫਿਰ ਇਸ ਸਰੀਰ ਦੀ ਪਾਲਣਾ ਵਾਸਤੇ ਸਾਰੇ ਪ੍ਰਬੰਧ ਕੀਤੇ, ਸਾਰਾ ਕੁਝ ਕੀਤਾ, ਕਹਿੰਦੇ ਮੈਂ ਇੱਕ ਵੀ ਤੇਰਾ ਉਪਕਾਰ ਨਹੀਂ ਜਾਣਿਆ, ਮੈਂ ਅਕਿਰਤ ਕਣ ਹਰਾਮ ਖੋਰ ਹਾਂ। ਹਰਾਮ ਖੋਰ ਦਾ ਮਤਲਬ ਹੈ ਲੈ ਕੇ ਮੁੱਕਰ ਜਾਣ ਵਾਲਾ, ਹਰਾਮੀ ਬੰਦਾ, ਜਿਹੜਾ ਆਪਣੇ ਪਿਤਾ ਦਾ ਨਾ ਹੋਵੇ ਉਹਨੂੰ ਵੀ ਕਹਿੰਦੇ, ਭਾਵ ਜਿਹਨੇ ਪੈਦਾ ਕੀਤਾ ਸੀ, ਜਿਹੜਾ ਪਿਤਾ ਹੈ ਵਾਹਿਗੁਰੂ, ਜਿਹਨੇ ਜਨਮ ਦਿੱਤਾ ਸੀ ਉਹਨੂੰ ਇਨਕਾਰ ਕਰ ਦਿੱਤਾ, ਇਸ ਕਰਕੇ ਹਰਾਮ ਖੋਰ ਹਾਂ। ਹਉ ਕਿਆ ਮੂੰਹ ਦੇ ਸਾਂ, ਮੈਂ ਤੇਰੇ ਦਰ ਤੇ ਆ ਕੇ ਕੀ ਮੂੰਹ ਲੈ ਕੇ ਜਾਵਾਂਗਾ, ਕਿਉਂਕਿ ਦੁਸ਼ਟ ਚੋਰ ਮੈਂ ਬੜਾ ਵੱਡਾ ਦੁਸ਼ਟ ਤੇ ਚੋਰ ਹਾਂ। ਨਾਨਕ ਨੀਚ ਕਹਿ ਵਿਚਾਰ, ਤਾਣਕ ਰੂਪ ਰਹਾ ਕਰਤਾਰ। ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਘਰ ਵਿਚ ਆ ਕੇ ਕਹਿੰਦੇ ਵਿਚਾਰ ਕਹਿੰਦੇ ਨੇ, ਇਹ ਸਾਡਾ ਜੀਵਨ ਹੈ, ਇਹ ਗੁਰੂ ਸਾਹਿਬ ਦਾ ਜੀਵਨ ਨਹੀਂ। ਸਤਿਗੁਰੂ ਸਾਡੇ ਵਾਲੀ ਥਾਂ ਤੇ ਆ ਕੇ ਸਾਨੂੰ ਦੱਸ ਰਿਹਾ, ਭਾਈ ਇਸ ਤਰ੍ਹਾਂ ਦੇ ਜੀਵਨ ਦੀ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਕਿਤੇ ਰੱਬ ਨੂੰ ਤਰਸ ਆ ਜਾਏ, ਬਾਂਹ ਫੜ ਕੇ ਚੁੱਕ ਲਏਗਾ। ਕਹਿੰਦੇ ਇਸ ਤਰ੍ਹਾਂ ਦਾ ਮੇਰਾ ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਹੇ ਕਰਤਾਰ, ਮੈਂ ਇਸ ਤਰ੍ਹਾਂ ਦਾ ਸਰੂਪ, ਇਹ ਸਾਰੇ ਸ਼ਬਦ ਵਿਚ ਸਾਡੀ ਅੰਦਰਲੀ ਤਸਵੀਰ ਹੈ, ਇਸ ਤਸਵੀਰ ਨੂੰ ਵੇਖ ਕੇ ਅਸੀਂ ਅਰਦਾਸ ਕਰਨੀ ਏ ਵੀ ਅਸੀਂ ਅਵਗਣਾ ਦੇ ਭਰੇ ਹਾਂ, ਆਪ ਜੀ ਕਿਰਪਾ ਕਰ ਦਿਓ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਚੌਥੇ ਘਰ ਵਿਚ ਅਗਲੇ ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀ ਦੇ, ਕਹਿੰਦੇ ਕਾ ਸੁਰਤ ਜੇਤੇ ਹੈ ਜੀ। ਜਿੰਨੇ ਵੀ ਜੀਵ ਨੇ ਗੁਰੂ ਸਾਹਿਬ ਕਹਿੰਦੇ, ਕੋਈ ਭਾਵੇਂ ਕਿਵੇਂ ਦਾ ਹੈ, ਸਰੀਰ ਵੱਖਰੇ ਨੇ, ਅੰਦਰਲੀ ਜੋਤ ਇੱਕੋ ਹੀ ਹੈ, ਜੋਤ ਇੱਕੋ, ਜੀਵ ਵੱਖਰੇ ਨੇ, ਸਰੀਰ ਵੱਖਰੇ ਨੇ, ਨਾਲ ਕਹਿੰਦੇ ਸੁਰਤੀ ਵਿਹੂਣਾ ਕੋਈ ਨਾ ਕੀ। ਸੁਰਤ ਦਾ ਅਰਥ ਹੈ ਵੈਸੇ ਗਿਆਨ, ਗਿਆਨ ਸਾਰਿਆਂ ਵਿਚ, ਅਸੀਂ ਕਹਿੰਦੇ ਹਾਂ ਸਾਨੂੰ ਕੋਈ ਗਿਆਨ ਨਹੀਂ ਜੀ, ਗਿਆਨ ਤੇ ਕਹਿੰਦੇ ਗਿਆਨੀ ਰੱਖੇ ਨੇ ਕਥਾ ਵਾਚ, ਉਹਨਾਂ ਨੂੰ ਗਿਆਨ ਹੈ, ਸਾਨੂੰ ਤੇ ਪਤਾ ਹੀ ਨਹੀਂ। ਗਿਆਨ ਦਾ ਅਰਥ ਇਹ ਨਹੀਂ ਹੁੰਦਾ ਵੀ ਜਿਹਨੂੰ ਕਥਾ ਆਉਂਦੀ ਇਕੱਲੀ, ਗਿਆਨ ਦਾ ਅਰਥ ਹੁੰਦਾ ਜਾਣਕਾਰੀ, ਜਾਣਕਾਰੀ ਠੀਕ ਹੈ, ਸਾਨੂੰ ਬਾਣੀ ਦੀ ਜਾਣਕਾਰੀ ਨਹੀਂ, ਪੈਸੇ ਗਿਣਨ ਦੀ ਤਾਂ ਹੈ ਨਾ, ਬੜਾ ਸਿਆਣਾ ਪੈਸੇ ਗਿਣਨ ਵਿਚ, ਉਹਦੇ ਬਾਰੇ ਗਿਆਨ ਰੱਖਦਾ ਹੈ। ਸ਼ਰਾਬ ਦੀ ਜਾਣਕਾਰੀ ਹੈ, ਨਾਚ ਦੀ ਜਾਣਕਾਰੀ ਹੈ, ਨਸ਼ਿਆਂ ਦੀ ਜਾਣਕਾਰੀ ਹੈ, ਝੂਠ ਬੋਲਣ ਦੀ ਜਾਣਕਾਰੀ ਹੈ, ਹੇਰਾ ਫੇਰੀ ਕਰਨ ਦਾ ਗਿਆਨ ਹੈ, ਪੈਸੇ ਇਕੱਠੇ ਕਰਨ ਦਾ ਗਿਆਨ ਹੈ, ਧੋਖੇ ਦੇਣ ਦਾ ਗਿਆਨ ਹੈ, ਜੇ ਗਿਆਨ ਨਹੀਂ ਤੇ ਸਿਰਫ ਗੁਰੂ ਕੀ ਬਾਣੀ ਦਾ ਨਹੀਂ। ਇਸ ਕਰਕੇ ਗਿਆਨ ਤੇ ਸਾਰਿਆਂ ਕੋਲ ਹੀ ਹੈ, ਪਰ ਹੁਣ ਗਿਆਨ ਨੂੰ ਲਾਇਆ ਕਿੱਥੇ ਹੈ, ਇਹਦੇ ਤੇ ਡਿਪੈਂਡ, ਇਹਦੇ ਤੇ ਨਿਰਭਰ ਕਰਦਾ ਹੈ। ਨਹੀਂ ਤਾਂ ਸੁਰਤ ਵੀ ਹੋਣਾ ਕੋਈ ਨਾ ਕੀ, ਗਿਆਨ ਤੋਂ ਬਿਨਾਂ ਕੋਈ ਨਹੀਂ। ਪਰ ਕਹਿੰਦੇ ਜੇ ਹੀ ਸੁਰਤ ਤੇ ਹਾ ਤਿਨ ਰਾਹ, ਜਿਵੇਂ ਦਾ ਕਿਸੇ ਕੋਲ ਗਿਆਨ ਹੈ ਨਾ, ਉਸ ਰਾਹ ਵੱਲ ਵੱਧ ਜਾਂਦਾ, ਉਹਦਾ ਖਜ਼ਾਨਾ ਵਧੀ ਜਾਂਦਾ, ਵਧੀ ਜਾਂਦਾ, ਜਿੱਧਰ ਗਿਆਨ ਵੱਧ ਗਿਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪਣੀ ਸੁਰਤ ਨੂੰ ਧਿਆਨ ਨਾਲ ਲਾਈ, ਜਿੱਧਰ ਤੇਰਾ ਧਿਆਨ ਤੇ ਗਿਆਨ ਲੱਗ ਗਿਆ ਉਹ ਖਜ਼ਾਨਾ ਵੱਧ ਜਾਏਗਾ। ਵੇਖੀ ਕਿਤੇ ਮਿੱਟੀ ਇਕੱਠੀ ਕਰਨ ਤੇ ਸਾਰੀ ਉਮਰ ਨਾ ਲਾ ਦੇ, ਕੋਈ ਹੀਰਾ ਵੀ ਇਕੱਠਾ ਕਰ ਲੈ, ਕੋਈ ਸੁਰਤ ਨੂੰ ਲਾ ਆਪਣੇ ਗੁਰੂ ਕੇ ਸ਼ਬਦ ਵਿਚ, ਤੇਰੇ ਕੋਲ ਨਾਮ ਦਾ ਖਜ਼ਾਨਾ ਇਕੱਠਾ ਹੋ ਜਾਏਗਾ। ਪਰ ਜਿੱਧਰ ਸੁਰਤ ਨੂੰ ਲਾਇਆ, ਜੇ ਨਾਮ ਵਿਚ ਜੋੜਿਆ ਤੇ ਨਾਮ ਦੇ ਖਜ਼ਾਨੇ ਬਣ ਗਏ, ਪਰ ਉਪਰ ਰੱਬ ਨੇ ਤਾਂ ਸਿਰਫ ਗਿਆਨ ਦੇ ਦਿੱਤਾ ਬੰਦੇ ਨੂੰ, ਹੁਣ ਇਕੱਠਾ ਕੀ ਕਰਦਾ, ਜੋ ਇਕੱਠਾ ਕਰੇਗਾ ਉਹਦੇ ਹਿਸਾਬ ਦੇ ਨਾਲ ਲੇਖਾ ਇੱਕੋ ਆਵ ਹੋ ਜਾਹੋ, ਲੇਖਾ ਹਿਸਾਬ ਉੱਤੇ ਬੈਠਾ ਉਹਨੇ ਹਿਸਾਬ ਕਰ ਦੇਣਾ। ਜਿਹੜੇ ਤਾਂ ਜੁੜੇ ਨਾਮ ਨਾਲ ਉਹਨਾਂ ਨੂੰ ਤੇ ਕਿਹਾ ਆਵਹੋ ਵੀ ਆ ਜਾਓ ਹੁਣ ਮੇਰੇ ਕੋਲ ਤੁਹਾਨੂੰ ਥਾਂ ਦੇਣਾ, ਉਹਨਾਂ ਨੂੰ ਕਿਹਾ ਆਵਹੋ ਤੇ ਦੂਜਿਆਂ ਨੂੰ ਕਿਹਾ ਜਾਓ ਜਾਓ ਹੁਣ ਭਟਕੋ ਖਾਓ ਧੱਕੇ ਫਿਰ ਪਰਤ ਪਰਤ ਕੇ, ਇੱਕ ਨੂੰ ਕਹਿ ਦਿੱਤਾ ਆਵੋ ਤੇ ਦੂਜਿਆਂ ਨੂੰ ਕਹਿ ਦਿੱਤਾ ਜਾਓ, ਜਿਹੜੇ ਨਾਮ ਨਾਲ ਜੁੜੇ ਸਨ ਉਹ ਅੰਦਰ ਕਰ ਉਹ ਆਪਣੇ ਕੋਲ ਬਿਠਾ ਲੈ, ਤੇ ਦੂਜਿਆਂ ਨੂੰ ਕਿਹਾ ਵੀ ਜਾਓ ਹੁਣ ਕੱਢੀ ਜਾਓ ਗੇੜੇ ਜਾ ਕੇ। ਕਹਿੰਦੇ ਕਾਹੇ ਜੀ ਕਰੈ ਚਤੁਰਾਈ, ਹੇ ਮੇਰੀ ਜਿੰਦੇ ਹੇ ਮੇਰੇ ਮਨਾ, ਉਸ ਵਾਹਿਗੁਰੂ ਨਾਲ ਕੋਈ ਚਤੁਰਾਈ ਤੇ ਹੇਰਾਫੇਰੀ ਤੇ ਧੋਖਾ ਨਹੀਂ ਚੱਲ ਸਕਦਾ। ਕਹਿੰਦੇ ਲੇਵੈ ਦੇਵੈ ਢਿੱਲ ਨਾ ਪਾਈ, ਉਹਨੇ ਸਿਸਟਮ ਇਸ ਤਰ੍ਹਾਂ ਦਾ ਕਰ ਦਿੱਤਾ ਜਿਵੇਂ ਦਾ ਤੂੰ ਕਰੇਗਾ ਲੇਵੈ ਦੇਵੈ ਕਹਿੰਦੇ ਜੋ ਕੋਈ ਤੂੰ ਦੇਵੇਗਾ ਉਹ ਤੈਨੂੰ ਮਿਲ ਜਾਏਗਾ ਜਿਵੇਂ ਦਾ ਕਰਮ ਕਰੇਗਾ ਇਸ ਕਰਕੇ ਕਹਿੰਦੇ ਰੱਬ ਕੋਲੋਂ ਇਹ ਨਾ ਮੰਗੋ ਮੈਨੂੰ ਆਹ ਦਿਓ ਕਹਿੰਦੇ ਜੋ ਕੁਝ ਤੁਹਾਨੂੰ ਦਈ ਚਾਹੀਦਾ ਉਹ ਤੁਸੀਂ ਵੰਡੋ ਉਹ ਇੱਕ ਨਿਯਮ ਹੈ ਜਿੰਨਾ ਵੰਡੋਗੇ ਇੱਕ ਚੀਜ਼ ਵੰਡੋਗੇ ਤੇ 100 ਮਿਲੇਗੀ ਵਾਪਸ ਰੱਬ ਦਾ ਨਿਯਮ ਇਸ ਤਰ੍ਹਾਂ ਦਾ ਦੋ ਚੀਜ਼ਾਂ ਨੇ ਸੰਸਾਰ ਵਿੱਚ ਕੋਈ ਗਿਆ ਸੀ ਕਿਸੇ ਸਾਧੂ ਕੋਲ ਕਹਿੰਦੇ ਆਓ ਜੀ ਕਿਵੇਂ ਆਇਓ ਕਹਿੰਦੇ ਮੈਨੂੰ ਸੁੱਖ ਚਾਹੀਦਾ ਸੁੱਖ ਦੀ ਬਖਸ਼ਿਸ਼ ਕਰੋ ਕਹਿੰਦੇ ਜਾ ਮਿਲ ਜਾਏਗਾ ਕਹਿੰਦੇ ਕਿਵੇਂ ਕਹਿੰਦੇ ਦੂਜਿਆਂ ਨੂੰ ਸੁੱਖ ਦਿਆ ਕਰ ਤੈਨੂੰ ਮਿਲ ਜਾਏਗਾ ਉਹ ਕਹਿੰਦਾ ਜੀ ਫਿਰ ਸੁੱਖ ਕਾਹਦਾ ਹੋਇਆ ਜੇ ਮੈਨੂੰ ਪਹਿਲਾਂ ਦੂਜਿਆਂ ਨੂੰ ਮਿਲਿਆ ਤੇ ਫਿਰ ਮੈਨੂੰ ਮਿਲਿਆ ਕਹਿੰਦੇ ਹੋਰ ਕਿਹੜਾ ਸੁੱਖ ਤੂੰ ਪਾਲਣਾ ਕਹਿੰਦੇ ਮੈਂ ਸੁੱਖ ਉਹ ਚਾਹੁੰਦਾ ਕਿ ਦੂਜੇ ਸਾਰੇ ਦੁਖੀ ਹੋਣ ਤੇ ਮੈਂ ਕੱਲਾ ਸੁਖੀ ਹੋਵਾਂ ਉਹ ਸੋਟੀ ਲੈ ਕੇ ਪਿੱਛੇ ਲੱਗ ਗਿਆ ਕਹਿੰਦੇ ਦੌੜ ਜਾ ਪਰਤ ਕੇ ਮੇਰੇ ਕੋਲ ਨਾ ਆਵੀ ਕਹਿੰਦੇ ਕਿਉਂ ਕਹਿੰਦੇ ਆਪਣਾ ਟਾਈਮ ਵੀ ਤੇਰਾ ਖਰਾਬ ਹੋਵੇਗਾ ਮੇਰਾ ਵੀ ਹੋਵੇਗਾ ਜੇ ਤੇ ਚਾਹੀਦੇ ਸੁੱਖ ਤੇ ਸੱਜਣਾ ਸੁੱਖ ਦਿਆ ਕਰ ਲੋਕਾਂ ਨੂੰ ਤੇ ਜੇ ਦੁੱਖ ਚਾਹੀਦੇ ਤੇ ਦੁੱਖ ਦਿਆ ਕਰ ਜੋ ਦਏਗਾ ਵਾਪਸ ਮਿਲ ਜਾਏਗਾ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ ਇਹ ਨਾ ਆਸ ਕਰੀ ਕਿ ਕਰ ਕਰਕੇ ਦੁਖੀ ਲੋਕਾਂ ਨੂੰ ਤੇ ਪਰਤ ਕੇ ਅਰਦਾਸ ਕਰਕੇ ਤੇ ਪ੍ਰਸ਼ਾਦ ਨਾਲ ਤੂੰ ਸੁਖੀ ਹੋ ਜਾਏਗਾ ਜੋ ਦਿੱਤਾ ਹੀ ਉਹ ਤੈਨੂੰ ਮਿਲ ਜਾਏਗਾ ਹੋਸ਼ ਕਰ ਜਾਗ ਅੰਦਰੋਂ ਸ਼ੁਭ ਕਰਿਆ ਕਰ ਚੰਗਾ ਦਿਆ ਕਰ ਕਿਉਂਕਿ ਉਹ ਢਿੱਲ ਨਹੀਂ ਪਾਉਂਦਾ ਵਾਹਿਗੁਰੂ ਲੇਵੈ ਦੇਵੈ ਢਿੱਲ ਨਾ ਪਾਈ ਰਹਾਓ ਉਹ ਨਹੀਂ ਢਿੱਲ ਕਰਦਾ ਜੋ ਕੁਝ ਤੂੰ ਵੰਡਦਾ ਉਹ ਤੈਨੂੰ ਵਾਪਸ ਜ਼ਿਆਦਾ ਕਰਕੇ ਦੇ ਦਿੰਦਾ ਕਹਿੰਦੇ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੈ ਰੋਹੇ ਪਰ ਉਹ ਇੰਨਾ ਪਿਆਰ ਵਾਲਾ ਨਾ ਵਾਹਿਗੁਰੂ ਠੀਕ ਹੈ ਨਿਆਂ ਤੇ ਕਰਦਾ ਜਿਵੇਂ ਦੇ ਕਰਮ ਕਰੀਏ ਉਵੇਂ ਦਾ ਦਿੰਦਾ ਪਰ ਜੇ ਕੋਈ ਅਰਦਾਸ ਕਰੇ ਨਾ ਉਹਦੇ ਚਰਨਾਂ ਵਿਚ ਪ੍ਰਵਾਨ ਕਰ ਲੈ ਵੀ ਮੈਂ ਤਾਂ ਪਾਪੀ ਹਾਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਫਿਰ ਤੂੰ ਉਹਨਾਂ ਨੂੰ ਸੋਚਣਾ ਵੀ ਮੇਰੇ ਹੀ ਨੇ ਭਾਵੇਂ ਪਾਪ ਕਰਕੇ ਆਏ ਨੇ ਆ ਤੇ ਗਏ ਕਹਿੰਦੇ ਪਾਪ ਕਰਕੇ ਆਏ ਪਰ ਜੀ ਤੇਰੇ ਜੀ ਇਹ ਸਾਰੇ ਤੇਰੇ ਜੀ ਨੇ ਤੂੰ ਉਹਨਾਂ ਨੂੰ ਆਪਣੇ ਸਮਝਣਾ ਕਿਤ ਕੋ ਸਾਹਿਬ ਆਵੈ ਰੋਹੇ ਕਹਿੰਦੇ ਤੂੰ ਇਹਨਾਂ ਤੇ ਕਿਵੇਂ ਰੋਏਦਾਰ ਤੇ ਗੁੱਸਾ ਇਹਨਾਂ ਤੇ ਗੁੱਸਾ ਕਿਵੇਂ ਕਰ ਸਕਣਾ ਰੋਸ ਨਹੀਂ ਕਰ ਸਕਦਾ ਬਸ ਗੁੱਸਾ ਤਾਂ ਕਰਨਾ ਵੀ ਇਹਨਾਂ ਦੀ ਨਲਾਇਕੀ ਦੂਰ ਹੋ ਜਾਏ ਇਹਨਾਂ ਦੀ ਮੂਰਖਤਾ ਇਹਨਾਂ ਦਾ ਜਿਹੜਾ ਜੀਵਨ ਸੁੱਤਾ ਪਿਆ ਇਹ ਜਾਗ ਪੈਣ ਉਹ ਗੁੱਸਾ ਤਾਂ ਕਰਨਾ ਅੰਦਰੋਂ ਨਹੀਂ ਕਰਦਾ ਬਾਹਰੋਂ ਬਾਹਰੋਂ ਕਰਦਾ ਲੱਗਣਾ ਵੀ ਡਰ ਦੇਣਾ ਤਾਂ ਕਿ ਜਾਗ ਪੈਣ ਕਿਉਂਕਿ ਜੇ ਤੂੰ ਸਾਹਿਬ ਆਵੈ ਰੋਹੇ ਜੇ ਤੂੰ ਉਹਨਾਂ ਤੇ ਗੁੱਸਾ ਕਰ ਵੀ ਲੈ ਭਲਾ ਜੇ ਤੂੰ ਗੁੱਸਾ ਕਰਨਾ ਵੀ ਏ ਤੂੰ ਉਹਨਾਂ ਕਾ ਤੇਰੇ ਓਹੇ ਇਹ ਸਾਰਾ ਜਗਤ ਦੇ ਜੀਵ ਤੇਰੇ ਹੀ ਤਾਂ ਹਨ ਤੂੰ ਉਹਨਾਂ ਦਾ ਹੈ ਉਹ ਤੇਰੇ ਹਨ ਹਜ਼ੂਰ ਕਹਿੰਦੇ ਅਸੀਂ ਬੋਲ ਵਿਗਾੜੈ ਬੋਲ ਤੂੰ ਨਦਰੀ ਅੰਦਰ ਤੋਲ ਪਰ ਸਾਡੀ ਹਾਲਾਤ ਕੀ ਏ ਅਸੀਂ ਵਿਗਾੜਨਾ ਹੀ ਜਾਣਦੇ ਹਾਂ ਸਵਾਰਨਾ ਨਹੀਂ ਜਾਣਦੇ ਅਸੀਂ ਢਾਉਣਾ ਹੀ ਜਾਣਦੇ ਹਾਂ ਬਣਾਉਣਾ ਨਹੀਂ ਜਾਣਦੇ ਅਸੀਂ ਗੰਢਣ ਦੀ ਜਾਚ ਨਹੀਂ ਸਿੱਖੀ ਅਸੀਂ ਤੇ ਤੋੜਨ ਦੀ ਜਾਚ ਸਿੱਖੀ ਅਸੀਂ ਬੋਲ ਵਿਗਾੜੈ ਤੇ ਬੋਲਦੇ ਵੀ ਬੜੇ ਗਲਤ ਅਸੀਂ ਇਸ ਤਰ੍ਹਾਂ ਦੇ ਲਫ਼ਜ਼ ਬੋਲਦੇ ਨੇ ਬੜੇ ਬੜੇ ਉੱਚੇ ਹੰਕਾਰ ਵਿਚ ਭਰੇ ਹੋਏ ਕਿ ਉਹ ਬੋਲ ਜਿਹੜੇ ਨੇ ਚੰਗੇ ਨਹੀਂ ਹੁੰਦੇ ਵਿਗਾੜ ਪਾਉਂਦੇ ਨੇ ਦੂਰ ਕਰ ਦਿੰਦੇ ਨੇ ਅਸੀਂ ਬੋਲ ਵਿਗਾੜੈ ਬੋਲ ਵਿਗਾੜਨ ਦੀ ਜਾਚ ਸਾਨੂੰ ਬਹੁਤ ਜ਼ਿਆਦਾ ਹੈ ਪਰ ਤੂੰ ਨਦਰੀ ਅੰਦਰ ਤੂੰ ਚੁੱਪ ਕਰਕੇ ਸੁਣੀ ਜਾਂਦਾ ਵੇਖੀ ਜਾਂਦਾ ਵੀ ਹੁਣ ਇਹਦਾ ਕੀ ਕਰੀਏ ਇਹਨੂੰ ਅਕਲ ਹੀ ਕੋਈ ਨਹੀਂ ਨਾ ਬੋਲਣ ਦੀ ਨਾ ਗੱਲ ਕਰਨ ਦੀ ਇਹਨਾਂ ਕੁਝ ਨੂੰ ਦਿੱਤਾ ਇਹ ਫਿਰ ਅੱਗੋਂ ਕੋਈ ਪਰਵਾਹ ਨਹੀਂ ਕਰਦਾ ਪਰ ਤੂੰ ਐਸਾ ਵਾਹਿਗੁਰੂ ਤੋਲਦਾ ਤਾਲਣਾ ਵਿਚ ਸੋਚਣਾ ਵੀ ਚਲੋ ਕੋਈ ਗੱਲ ਨਹੀਂ ਇਹ ਤੇ ਮੂਰਖ ਹੈ ਹੀ ਹੁਣ ਮੈਂ ਇਹਨੂੰ ਕੀ ਕਵਾਂ ਇਸ ਤਰ੍ਹਾਂ ਦਾ ਤੂੰ ਤੇਰਾ ਸੁਭਾਅ ਯਾਨੀ ਕਿ ਇਹਨਾਂ ਸ਼ਬਦਾਂ ਦੇ ਵਿਚ ਨਾ ਗੁਰੂ ਸਾਹਿਬ ਅਕਾਲ ਪੁਰਖ ਦਾ ਪਿਆਰ ਕਰਨ ਵਾਲਾ ਸੁਭਾਅ ਦੱਸ ਰਹੇ ਨੇ ਤੇ ਸਾਡੀ ਮੂਰਖਤਾ ਦੱਸ ਰਹੇ ਨੇ ਵੀ ਆਪਾਂ ਕਿਵੇਂ ਦੇ ਕਹਿੰਦੇ ਜਹ ਕਰਨੀ तह पूरी मत करनी बाजो घटे घट। पर हुण इथे जे जीवन करनी वाला ना यानी कि गुरु साहब की बख्शिश वाला है फिर तो इस तरह ना वो तंग होगा तो ना असी तंग होना क्योंकि ओनू भी परत परत के ना चुप करना पेगा भी ये तो मूर्ख ने। जे करनी जीवन चंगा होगा करनी वाला उत्थे मत पूरी होगी यानी कि सहज वाली मत ते टिका वाली होगी सहनशीलता वाली मत होगी। पर करनी बाजू घटे घट कहिंदे जे मत नहीं ना पूरी करनी तो बिना फिर घटे घटे ने क्योंकि बंदा इधरों चार कु इटा ला के बनाउंदा है ते फिर एक दिन मार के लत्तां ढा दित्तियां फिर बनाईया तो फिर ढा दित्तियां फिर इस तरह थक भी जांदा है क्योंकि मत छोटी है। मत छोटी तां है क्योंकि करनी नहीं जीवन जेड़ा वो उच्चा नहीं है। इस करके सच्चे पातशाह जी कहिंदे प्रणवत नानक ज्ञानी कैसा होए। ज्ञानवान मनुख किवें दा हुंदा है किदी मत पूरी है ते केड़ा बिगाड़ के बोलदा नहीं वो किवें दा है ओदी निशानी दसदे ने आप पछाणा है। वो अपने आप दे विचार करदा भी मैं किथे खड़ा मैं किवें दा आप पछाणा है ते बूझा सोए फिर वैगुरु नूं बुझ लैंदा पहला अपने आप नूं पछाणदा क्योंकि जिन्हें ओनू बुझिया पहला अपने आप नूं पछाणिया है। जे अपने आप नूं नहीं पछाणदे तां ओनू नहीं बुझ सकदे। गुर प्रसाद करे विचार गुरु की कृपा नाल विचार करदा यानी कि तोलदा अपने आप नूं कि मैं किथे खड़ा। कहिंदे सो ज्ञानी दरगह परवान ऐसा ज्ञानवान धार्मिक पुरश वाहिगुरु की दरगाह विच परवान है ओनू परवानगी मिल जाती है। श्री राग महला पहला घर चौथा ऊंदरियाओ दाना बिना मैं मछली कैसे अंत लहा। सच्चे पातशाह जी उस वाहिगुरु की समर्था दस रहे ने ते साड़ी मूर्खता भी नाल नाल दसनगे। कहिंदे तू ते दरिया वर्गा है दाना दा अर्थ है सियाणा अंतरजामी ते बीना दा अर्थ है वेखण वाला। दाना दा अर्थ है बाहरों वेखण वाला ते बीना दा अर्थ है अंदरों वेखण वाला। कहिंदे हे वाहिगुरु तू बड़ा समर्थ दरिया वांगू है जिवें दरिया तेरे विच दो गुण ने तू सानू बाहरों भी वेख वेना रोज भी की करदे ने केड़ियां बैठकां कढ़दे रोज काम किन्ना कु करदे ने ते बीना तू सानू अंदरों भी जानना भी सोचदे की ने दोवें तेरे विच गुण ने ते मैं सिर्फ मच्छी वांग एक मैं इन्ना कु आं ते तेरा अंत किवें पा सकना क्योंकि जय जय देखा तै तै तू है तू जते निकसी फूट मरा। मैं उस मच्छी वांगू हां जिहड़ी सदा तेरे विच रहिंदी है पर कदी तेरी कीमत नूं नहीं जानदी ए नहीं समझदी भी जिदन तेरे तू पासे हो गई तू रहमत दा हथ चुक लिया सीस तो सिर तो ते फुट के मर जावांगे तेरे करके साडा जीवन चल रहा है। ना जाना मेउ ना जाना जाली पर मैं इना गाफल हां तेरे विच रहिना ते ना मैं मौत रूपी कदी शिकारी वल ध्यान दिता है भी वह जाल लैके मेरे पिछे फिरदा पै ते ना मैनू ओदा जाल दिसदा है ये मेरी मूर्खता है। जान दुख लागे तां तुजै संभाली पर जदों किते जाल पै जांदा ना दुख दा फिर कहिंदे तैनू याद करना पहलां कदी याद नहीं कीता। रहाओ तू भरपूर जानिया मैं दूर तू ते सदा मेरे कोल भरपूर हर एक थां ते है पर मैं तेनू दूर जानना मैनू ए पता नहीं कि जो कुछ भी मैं कर रहा तू मेरे सिर ते खलो के वेखी जाना है तू मेरे हर एक कर्म नू जानना है हर एक किरिया नू जानना है। हजूर कहिंदे तू देखे हो मुकर पाओ हुण वेखो कहिंदे तू तां वेख लैना है ते मेरे कोल मुकरन दी भी बड़ी आदत है। चलो बंदा गलत करे पाप करे मुकरे ना फिर भी सर जांदा है पर मेरी हालात ऐसी चतुराई ते चलाकी वाली है ਕਿ ਸਾਰਾ ਕੁਝ ਮੈਂ ਕਰਕੇ ਫਿਰ ਮੈਂ ਮੁਕਰ ਜਾਣਾ, ਵੀ ਮੇਰਾ ਕਿਤੇ ਨੁਕਸ ਨਹੀਂ, ਮੇਰਾ ਕੋਈ ਦੋਸ਼ ਨਹੀਂ। ਇਹ ਸਾਡੀ ਹਾਲਾਤ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਤੇਰਾ ਕੰਮ ਨਾ ਤੇਰਾ ਨਾਏ, ਨਾ ਤੇ ਮੇਰੇ ਕੰਮ ਇਹੋ ਜਿਹੇ ਨੇ ਜਿਹੜੇ ਤੇਰੇ ਨਾਲ ਜੋੜ ਸਕਣ, ਜਿਹੜੇ ਤੈਨੂੰ ਖੁਸ਼ ਕਰ ਸਕਣ, ਇਸ ਤਰ੍ਹਾਂ ਦੇ ਮੇਰੇ ਕੰਮ ਵੀ ਨਹੀਂ, ਤੇ ਨਾ ਤੇਰਾ ਨਾਏ, ਤੇ ਨਾ ਮੇਰੇ ਕੋਲ ਤੇਰੀ ਬੰਦਗੀ ਏ, ਨਾ ਮੈਂ ਤੇਰੀ ਭਗਤੀ ਕਰਨਾ, ਇਹ ਮੇਰੀ ਹਾਲਾਤ ਹੈ। ਕਹਿੰਦੇ ਪਰ ਜੇਤਾ ਦੇ ਤੇ ਤਾ ਹੋ ਖਾਉ, ਮੈਨੂੰ ਨਾ ਸਮਝ ਨੂੰ ਇਹ ਵੀ ਪਤਾ ਨਹੀਂ ਵੀ ਜੋ ਕੁਝ ਮੈਂ ਖਾ ਰਿਹਾ ਤੂੰ ਹੀ ਦੇਣਾ, ਮੈਂ ਕਦੀ ਜਾਣੀ ਨਹੀਂ ਵੀ ਇਹ ਮੈਨੂੰ ਦੇਣ ਵਾਲਾ ਕੌਣ ਹੈ, ਮੇਰਾ ਦਾਤਾ ਕੌਣ ਹੈ, ਮੇਰੀ ਪਾਲਣਾ ਕੌਣ ਕਰ ਰਿਹਾ। ਜੋ ਕੋਈ ਤੂੰ ਦੇਣਾ ਮੈਂ ਖਾਈ ਜਾਣਾ, ਇਹਦਾ ਮਤਲਬ ਹੈ ਪਰਤ ਕੇ ਕਦੀ ਇਹ ਨਹੀਂ ਕਿਹਾ ਜੀ ਦੇਣ ਵਾਲੇ ਤੁਸੀਂ ਹੋ, ਤੁਸੀਂ ਕਿਰਪਾ ਕੀਤੀ ਹੈ, ਬਸ ਖਾਣ ਦੀ ਆਦਤ ਤੇ, ਖੋਣ ਦੀ ਆਦਤ ਤੇ, ਇਕੱਠਾ ਕਰਨ ਦੀ ਆਦਤ ਤੇ, ਸ਼ੁਕਰਾਨਾ ਤੇ ਕਦੀ ਸਿੱਖੇ ਨਹੀਂ। ਕਹਿੰਦੇ ਵਿਆਹ ਦਰ ਨਾਹੀ ਕਹਿ ਦਰ ਜਾਉ, ਜਿੱਦਣ ਅੱਖ ਖੁੱਲ ਗਈ ਨਾ। ਹੁਣ ਅੱਗੇ ਉਹਨਾਂ ਦਾ ਜ਼ਿਕਰ ਕਰਦੇ ਜਿਨ੍ਹਾਂ ਦੀ ਗਿਆਨ ਦੀ ਅੱਖ ਖੁੱਲ ਗਈ, ਉਹਨਾਂ ਵੇਖਿਆ ਉਹ ਕਮਲਿਆ ਤੂੰ ਕਦੀ ਸੋਚ ਤੇ ਸਹੀ ਵੀ ਤੂੰ ਇੱਕ ਦਿਨ ਰੋਟੀਆਂ ਪਕਾ ਕੇ ਰੱਖਣਾ ਆਪਣੇ ਕਿਸੇ ਡੱਬੇ ਵਿੱਚ ਤੇ ਗਿਣ ਕੇ ਰੱਖਣਾ, ਜੇ 20 ਪਕਾਈਆਂ ਨੇ ਤੇ ਸ਼ਾਮ ਨੂੰ 20 ਕੱਢੀਆਂ ਤੇ ਇੱਕ ਵੀ ਕੋਈ ਨਹੀਂ ਬਚਦੀ ਉਹਦੇ ਵਿੱਚ, ਬਸ ਓਨੀਆਂ ਨਿਕਲੀਆਂ। ਪਰ ਤੈਨੂੰ ਕਦੀ ਭੋਲਿਆ ਇਹ ਨਹੀਂ ਪਤਾ ਲੱਗਦਾ ਵੀ ਜ਼ਮੀਨ ਦੇ ਵਿੱਚ ਝਾਤੀ ਪਾ ਕੇ ਪੁੱਟ ਕੇ ਵੇਖੇ ਵੀ ਕਦੀ ਜ਼ਮੀਨ ਵਿੱਚ ਰੋਟੀਆਂ ਹੈਣ, ਦਿਸਣਗੀਆਂ ਨਹੀਂ, ਜਿੰਨਾ ਮਰਜ਼ੀ ਖੂਹ ਕੱਢਣ ਵਾਲਿਆਂ ਨੂੰ ਪੁੱਛ ਲੈ, ਨਾ ਜ਼ਮੀਨ ਵਿੱਚ ਕਣਕ ਦੇ ਢੇਰ ਲੱਗੇ ਦਿਸਦੇ ਨੇ, ਨਾ ਜ਼ਮੀਨ ਵਿੱਚ ਸੇਬਾਂ ਦੇ ਢੇਰ ਲੱਗਦੇ ਦਿਸੇ ਨੇ, ਨਾ ਅਮਰੂਦਾਂ ਦੇ ਢੇਰ, ਨਾ ਦੁੱਧ ਦੀਆਂ ਨਦੀਆਂ ਦਿਸਦੀਆਂ ਨੇ, ਨਾ ਘਿਓ ਦਿਸਦਾ, ਕੁਝ ਨਹੀਂ ਨਾ ਦਿਸਦਾ, ਮਿੱਟੀ ਦਿਸਦੀ ਕੱਲੀ। ਪਰ ਕਹਿੰਦੇ ਵਾਹਿਗੁਰੂ ਤੂੰ ਇੰਨਾ ਵੱਡਾ ਦਾਤਾ, ਤੂੰ ਇਸ ਜ਼ਮੀਨ ਦੇ ਵਿੱਚ ਪਤਾ ਨੀ ਕਿੰਨੇ ਕੁ ਢੇਰ ਲਾ ਦਿੱਤੇ ਨੇ ਖਾਣੇ ਪੀਣੇ ਦੇ, ਢੇਰ ਹੀ ਨੇ ਨਾ, ਕਿੱਥੋਂ ਹੁੰਦੇ ਨੇ ਸਾਰੇ। ਤੁਸੀਂ ਕਦੀ ਸੋਚੋ ਵੀ ਇੱਕ ਏਕੜ ਵਿੱਚ, ਇੱਕ ਕਿੱਲੇ ਵਿੱਚ ਜੇ ਇੱਕ ਮਣ ਕਣਕ ਬੀਜਣੇ, ਇੱਕ ਮਣ ਬੀਜੀ ਮਣ ਸੀ ਤੇ ਜਿਹੜੀ 50 ਮਣ ਨਿਕਲੀ ਤੇ ਉਹ 49 ਮਣ ਕਿੱਥੋਂ ਆ ਗਈ, ਕਦੀ ਸੋਚਿਆ ਉਹ ਕਿੱਥੋਂ ਆਈ, ਬੀਜੀ ਤੇ ਮਣ ਹੀ ਸੀ ਨਾ, ਉਹ 49 ਮਣ ਕਿੱਥੋਂ ਆ ਗਈ, ਉਹ ਜ਼ਮੀਨ ਵਿੱਚੋਂ ਆਈ ਹੈ, ਪਰ ਸਾਨੂੰ ਦਿਸੇਗੀ ਨਹੀਂ ਜਿੰਨਾ ਮਰਜ਼ੀ ਪੁੱਟ ਲਈਏ। ਸੇਬ ਦਾ ਇੱਕ ਬੀਜ ਬੀਜਿਆ ਸੀ ਪਰ ਸੇਬ ਹੀ ਸੇਬ ਹਜ਼ਾਰ ਲੱਗੇ ਨੇ, ਉਹ ਕਿੱਥੋਂ ਆ ਗਏ, ਵਿੱਚੋਂ ਨਿਕਲੇ ਜ਼ਮੀਨ ਦੇ, ਇਹ ਦਾਤਾ ਤੇ ਬੜਾ ਵੱਡਾ। ਦੁੱਧ ਦਿੱਤਾ ਮੱਝ ਨੇ ਪੀਤਾ ਤੇ ਆਇਆ ਕਿੱਥੋਂ ਸੀ, ਮੱਝ ਨੇ ਘਾਹ ਖਾਧਾ ਤੇ ਘਾਹ ਦੇ ਵਿੱਚ ਜ਼ਮੀਨ ਵਿੱਚੋਂ ਦੁੱਧ ਨਿਕਲਿਆ, ਖਜ਼ਾਨੇ ਪਾਏ ਨੇ ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਜਿੱਦਣ ਇਹ ਸਮਝ ਆ ਗਈ ਅੱਖ ਖੁੱਲ ਗਈ ਉਦਣ ਪਤਾ ਲੱਗ ਜਾਏਗਾ ਵਿਆਹ ਦਰ ਨਾਹੀ ਕਹਿ ਦਰ ਜਾਉ, ਹੋਰ ਤੇ ਕੋਈ ਹੈ ਨੀ ਦਰ ਤੇਰੇ ਜਿੰਨਾ ਵੱਡਾ, ਹੋਰ ਕਿਹਦੇ ਦਰਵਾਜੇ ਤੇ ਜਾ ਕੇ ਉਹਦੀ ਉਸਤਤ ਕਰਾਂ। ਨਾਨਕ ਏਕ ਕਹਿ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ, ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਇੱਕੋ ਹੀ ਅਰਦਾਸ ਏ, ਮੇਰੀ ਜਿੰਦ ਤੇ ਮੇਰਾ ਸਰੀਰ ਤੇਰੇ ਆਸਰੇ ਤੇ ਖੜਾ ਤੇ ਤੇਰੇ ਕੋਲ ਹੀ ਏ, ਤੇਰੀ ਕਿਰਪਾ ਨਾਲ ਚੱਲਦਾ ਪਿਆ। ਆਪੇ ਨੇੜੇ ਦੂਰ ਆਪੇ ਹੀ ਆਪੇ ਮਾਂਝ ਮਿਆਨੂ, ਤੂੰ ਆਪ ਵੀ ਦੂਰ ਏ ਆਪ ਨੇੜੇ ਵੀ ਏ, ਤੇ ਮਾਂਝ ਦਾ ਅਰਥ ਵਿੱਚ ਮਿਆਨ ਦਾ ਅਰਥ ਏ, ਜਿਵੇਂ ਆਪਾਂ ਕਿਰਪਾਨ ਪਾਉਂਦੇ ਆ ਮਿਆਨ ਦੇ ਵਿੱਚ, ਮਿਆਨ ਦਾ ਇੱਥੇ ਅਰਥ ਹੋਵੇਗਾ ਸਰੀਰ, ਆ ਸਰੀਰ ਰੂਪੀ ਮਿਆਨ ਦੇ ਵਿੱਚ ਤੂੰ ਆਪਣੀ ਜੋਤ ਰੂਪੀ ਕਿਰਪਾਨ ਪਾਈ ਹੋਈ ਹੈ, ਇਹਨੂੰ ਵੀ ਭਗਵਤੀ ਕਿਹਾ ਗੁਰੂ ਸਾਹਿਬ ਨੇ, ਇਹ ਸਰੀਰ ਮਿਆਨ ਹੈ ਤੇ ਜਿਹੜਾ ਵਿੱਚ ਸ਼ਕਤੀ ਹੈ ਨਾ ਜੋਤ ਪਾਈ ਹੈ ਉਹ ਕਿਰਪਾਨ ਹੈ, ਉਹਨੂੰ ਕਿਹਾ ਉਹਨੂੰ ਸਿਮਰ ਕਹਿ, ਗੁਰੂ ਨਾਨਕ ਲਈ ਤੇ ਆਏ ਉਹ ਸ਼ਕਤੀ ਹੈ ਤੇ ਬਾਹਰ ਉਹਦਾ ਪ੍ਰਗਟ ਰੂਪ ਸ੍ਰੀ ਸਾਹਿਬ ਕਿਰਪਾਨ ਹੈ, ਇਸ ਕਰਕੇ ਆਪੇ ਮਾਂਝ ਮਿਆਨੂ ਆਪੇ ਵੇਖੈ, ਆਪ ਹੀ ਤੂੰ ਵੇਖ ਰਿਹਾ ਸੁਣੇ ਆਪੇ ਹੀ, ਸਾਰਿਆਂ ਦੀਆਂ ਅਰਦਾਸਾਂ ਤੂੰ ਹੀ ਸੁਣਨਾ, ਕੁਦਰਤ ਕਰੇ ਜਹਾਨ ਨੂੰ ਤੇ ਤੂੰ ਇਹ ਕੁਦਰਤ ਦਾ ਪਸਾਰਾ ਪਸਾਰਿਆ ਹੋਇਆ ਜਹਾਨ ਵਿੱਚ, ਜੋ ਤਿਸ ਭਾਵ ਹੈ ਨਾਨਕਾ ਹੁਕਮ ਸੋਈ ਪਰਵਾਨੋ, ਜਿਹੜਾ ਤੇਰਾ ਹੁਕਮ ਹੈ, ਜਿਹੜੀ ਤੇਰੀ ਮਰਜ਼ੀ ਹੈ, ਜਿਹੜੀਆਂ ਤੇਰੀਆਂ ਬਖਸ਼ਾਂ ਨੇ ਉਹ ਵੀ ਤੇਰੇ ਦਰ ਤੇ ਬਖਸ਼ਾਂ ਕਰ ਰਿਹਾ ਤੂੰ, ਤੇ ਜਿਹੜੇ ਇਸ ਹੁਕਮ ਨੂੰ ਤੇਰੀ ਬਖਸ਼ਿਸ਼ ਨੂੰ ਮੰਨ ਲੈਂਦੇ ਨੇ ਤੇਰੀ ਸਿਰਜਣਹਾਰਤਾ ਨੂੰ ਤੇਰੀ ਵਡਿਆਈ ਨੂੰ ਜਾਣ ਲੈਂਦੇ ਸੋਈ ਪਰਵਾਨੋ ਪ੍ਰਵਾਨ ਹੋ ਜਾਂਦੇ ਨੇ ਉਹ ਜਿਹੜੇ ਤੇਰੇ ਹੁਕਮ ਨੂੰ ਪ੍ਰਵਾਨ ਕਰ ਲੈਂਦੇ ਨੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।